ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੰਤ ਸਰਨ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਸੰਤ ਸਰਨ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਰਹਾਉ ਸੁਖ ਸਹਿਜ ਅਰ ਘਨੋ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਵਰਨ ਨਾ ਸਾਕੋ ਗੁਰ ਪੂਰੈ ਮੇਰੀ ਉਲਟ ਤਰੀ ਪੇਖਿਓ ਮੋਹਨ ਸਭ ਕੈ ਸੰਗੇ ਊਨ ਨ ਕਾਹੂ ਸਗਲ ਪਰੀ ਪੂਰਨ ਪੂਰ ਰਹਿਓ ਕਿਰਪਾ ਨਿਦ ਕਹੁ ਨਾਨਕ ਮੇਰੀ ਪੂਰੀ ਪਰੀ ਪੇਖਿਓ ਮੋਹਨ ਸਭ ਕੈ ਸੰਗੇ ਊਨ ਨਾ ਕਾਹੂ ਸਗਲ ਪਰੀ ਪੂਰਨ ਪੂਰ ਰਹਿਓ ਕਿਰਪਾ ਨਿਦ ਕਹੁ ਨਾਨਕ ਮੇਰੀ ਪੂਰੀ ਪਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਿੱਖੀ ਦੇ ਕੇਂਦਰ ਮਾਨਵਤਾ ਦੇ ਕੇਂਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਸਤਿਗੁਰੂ ਜੀ ਦੇ ਉਪਦੇਸ਼ ਨਾਲ ਸੁਰਤ ਲਾ ਕੇ ਥਾਂ ਪਰ ਥਾਂ ਸੱਜ ਬੈਠੀ ਸਾਧ ਸੰਗਤ ਗੁਰਦੇਵ ਪਿਤਾ ਜੀ ਨੇ ਬੜੀ ਦਇਆ ਕੀਤੀ ਜ਼ਿੰਦਗੀ ਦੀ ਸੋਝੀ ਦੇਣ ਵਾਸਤੇ ਮਾਰਗ ਦੱਸਣ ਲਈ ਸ਼ਬਦ ਦੀ ਲੋ ਸ਼ਬਦ ਦਾ ਚਾਨਣ ਸਾਡੇ ਹਿਰਦੇ 'ਚ ਵਸਾਇਆ ਆਪ ਜੀ ਨੇ ਬੜੇ ਪ੍ਰੇਮ ਨਾਲ ਬੜੀ ਇਕਾਗਰਤਾ ਦੇ ਨਾਲ ਬਚਨ ਸੁਣੇ ਆ ਜੋ ਹੁਕਮ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਦੀਨ ਦੁਨੀ ਦੇ ਮਾਲਕ ਲੋਕ ਪ੍ਰਲੋਕ ਦੇ ਸੁੱਖ ਦਾਤੇ ਸਰਬ ਸੁੱਖਾਂ ਕੇ ਦਾਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਧੰਨ ਪੰਚਮ ਪਾਤਸ਼ਾਹ ਸ਼ੀਤਲਤਾ ਦੇ ਸੋਮੇ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਇਹ ਬਚਨ ਬਖਸ਼ਿਸ਼ ਹੋਇਆ, ਉਚਾਰਨ ਕੀਤਾ ਹੋਇਆ। ਸ਼ਬਦ ਦੀ ਪਹਿਲੀ ਪੰਕਤੀ ਰਹਾਉ ਦੀ ਪੰਕਤੀ ਹੈ, ਦੋ ਪਦਿਆਂ ਦਾ ਇਹ ਪਵਿੱਤਰ ਸ਼ਬਦ ਹੈ। ਸੰਤ ਸ਼ਰਨ ਸੰਤ ਟਹਿਲ ਕਰੀ, ਸੱਸੇ ਉੱਪਰ ਟਿੱਪੀ ਅਤੇ ਤੱਤਾ ਮੁਕਤਾ ਹੈ। ਸੰਤ ਬਹੁਵਚਨ ਸ਼ਬਦ ਹੈ ਅਤੇ ਸਮੂਹ ਰੱਬ ਦੇ ਪਾਂਧੀਆਂ ਨੂੰ ਮੁਖਾਤਬ ਹੋ ਕੇ ਆਤਮਕ ਮਾਰਗ ਦੀ ਜਗਿਆਸਾ ਰੱਖਣ ਵਾਲਿਆਂ ਨੂੰ ਜਦੋਂ ਸਤਿਗੁਰ ਜੀ ਮੁਖਾਤਬ ਹੋ ਕੇ ਬਚਨ ਕਹਿੰਦੇ ਆ, ਅਦਬ ਅਤੇ ਅਦਾਇਬ ਦੇ ਨਾਲ ਇਸ ਸੱਤ ਸੰਗੀ ਸਮੂਹ ਨੂੰ ਵੀ ਮਹਾਰਾਜ ਜੀ ਸੰਤ ਆਖਦੇ ਆ। ਸੰਤੋ ਰਾਮ ਨਾਮ ਨਿਸਤਰੀ ਹੈ, ਸੰਤੋ ਹਰ 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 ਧਿਆਈ ਹੈ। ਬੜੀ ਵਾਰ ਮਹਾਰਾਜ ਨੇ ਇਸ ਮਾਰਗ ਦੇ ਪਾਂਧੀਆਂ ਨੂੰ ਇਹ ਸਭ ਤੋਂ ਉੱਚਾ ਸਨਮਾਨ ਦਿੱਤਾ ਅਤੇ ਨਾਲ ਇਹ ਪਰਿਭਾਸ਼ਾ ਵੀ ਦਿੱਤੀ ਵੀ ਉਹ ਪਾਕ ਨਿਰਮਲ ਪਵਿੱਤਰ ਰੂਹਾਂ ਜਿਨ੍ਹਾਂ ਦਾ ਜੀਵਨ ਕਿਰਦਾਰ ਉੱਚਾ ਸੁੱਚਾ ਹੈ, ਜਿਨ੍ਹਾਂ ਨੇ ਮੈਂ ਨੂੰ ਨਿੱਜ ਨੂੰ ਮਿਟਾ ਕੇ ਤੂੰ ਦਾ ਹੀ ਰੂਪ ਹੋ ਗਏ ਹੈ, ਜਿਨ੍ਹਾਂ ਦਾ ਇੱਕ ਵੀ ਸਾਹ ਵਾਹਿਗੁਰੂ ਜੀ ਦੀ ਯਾਦ ਤੋਂ ਬਿਰਥਾ ਨਹੀਂ ਜਾਂਦਾ, ਜਿਹੜੇ ਗੁਰਮਤ ਨੂੰ ਪਰਨਾਏ ਜਾ ਚੁੱਕੇ ਨੇ, ਜਿਨ੍ਹਾਂ ਨੇ ਆਪਣੀ ਹੋਂਦ ਦੇ ਵਖਰੇਵੇਂ ਖਤਮ ਕਰ ਦਿੱਤੇ ਆ, ਸਤਿਗੁਰੂ ਜੀ ਨੇ ਉਹਨਾਂ ਗੁਰਮੁਖ ਰੂਹਾਂ ਨੂੰ ਵੀ ਸੰਤ ਦੀ ਉਪਾਧੀ ਦਿੱਤੀ ਹੈ। ਆਪ ਜੀ ਬਚਨ ਸੁਣਦੇ ਹੋ, ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਧਰਨ ਹਾਰ, ਬੜੀ ਮਾਨਤਾ ਦਿੱਤੀ ਮਹਾਰਾਜ ਨੇ। ਅੱਜ ਬਚਨ ਕਿਹਾ ਸੰਤ ਸ਼ਰਨ ਸੰਤ ਟਹਿਲ ਕਰੀ, ਅਤੇ ਨਾਲ ਇਹ ਵੀ ਹਦਾਇਤ ਕੀਤੀ ਕਿ ਉਹ ਵੱਡਾ ਮਹਾਂਦੋਸ਼ੀ ਮਨੁੱਖ ਹੈ ਜਿਹੜਾ ਕਦੀ ਸੰਤ ਦੀ ਨਿੰਦਿਆ ਕਰਦਾ, ਉਹਦਾ ਕਦੀ ਵੀ ਜੰਮਣ ਮਰਨ ਮੁੱਕਦਾ ਨਹੀਂ ਹੈ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਫਿਰ ਸਤਿਗੁਰੂ ਜੀ ਸਾਨੂੰ ਪਹਿਚਾਣ ਦੱਸਦੇ, ਆਪਾਂ ਨਿਵਾਰਨ ਵਾਲੇ, ਨਿੱਜ ਮਿਟਣ ਵਾਲੇ, ਗੁਰੂ ਵਿੱਚ ਸਮਾਈਆਂ ਹੋਈਆਂ ਰੂਹਾਂ, ਸਾਹ ਸਾਹ ਨਾਲ ਵਾਹਿਗੁਰੂ ਸੰਭਾਲਣ ਵਾਲੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਬੜੀਆਂ ਪਾਕ ਨਿਰਮਲ ਰੂਹਾਂ ਨੇ, ਜਿਨ੍ਹਾਂ ਦਾ ਹਿਰਦੇ ਦੀ ਗਹਿਰਾਈ ਵਿੱਚੋਂ ਅਦਬ ਕਰਨਾ ਸਾਡਾ ਧਰਮ ਬਣਦਾ ਸਾਧ ਸੰਗਤ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੇਈ ਸੰਤ। ਉਹਨਾਂ ਨੂੰ ਧਨ ਕਿਹਾ, ਉਹਨਾਂ ਨੂੰ ਵਡਿਆਈ ਦਿੱਤੀ ਮਹਾਰਾਜ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੀ ਸਮੂਹ ਸੰਗਤ ਨੂੰ ਸੰਤ ਕਹਿ ਕੇ ਮੁਖਾਤਬ ਹੁੰਦੇ ਨੇ ਅਤੇ ਬਚਨ ਬੜਾ ਕਮਾਲ ਦਾ, ਸੰਤ ਸ਼ਰਨ ਸੰਤ ਟਹਿਲ ਕਰੀ। ਜਿਨ੍ਹਾਂ ਵਿੱਚ ਪਰਮ ਪਿਆਰੀਆਂ ਰੂਹਾਂ, ਭਾਈ ਸਾਹਿਬ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਪੈੜਾ ਜੀ, ਐਸੀਆਂ ਬੜੀਆਂ ਨਿਰਮਲ ਪਾਕ ਰੂਹਾਂ ਸਨ, ਭਾਈ ਬਹਿਲੋ ਜੀ, ਭਾਈ ਮੰਝ ਜੀ, ਭਾਈ ਲੰਗਾਹ ਜੀ, ਐਸੀਆਂ ਐਸੀਆਂ ਆਤਮਕ ਕਮਾਈ ਵਾਲੀਆਂ ਰੂਹਾਂ ਜਿਨ੍ਹਾਂ ਨੇ ਨਿੱਜ ਮਿਟਾ ਕੇ ਆਪਣੀ ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਨੂੰ ਆਪਣਾ ਆਪਾ ਸਮਰਪਣ ਕੀਤਾ, ਪ੍ਰਣਾਏ ਗਏ, ਉਹਨਾਂ ਨੂੰ ਸਤਿਗੁਰੂ ਜੀ ਨੇ ਕਿੰਨਾ ਸਨਮਾਨ ਦਿੱਤਾ ਸਾਧ ਸੰਗਤ। ਇਤਿਹਾਸ ਵਿੱਚੋਂ ਸਾਨੂੰ ਬੋਲ ਮਿਲਦੇ ਆ ਜਦੋਂ ਮਹਾਰਾਜ ਨਿਵਾਜਿਸ਼ ਕਰਕੇ ਕਹਿੰਦੇ ਨੇ ਭਾਈ ਬਹਿਲੋ ਸਭ ਤੋਂ ਪਹਿਲੋ, ਜਦੋਂ ਸਤਿਗੁਰੂ ਜੀ ਗਲ ਨਾ ਲਾ ਕੇ ਕਹਿੰਦੇ ਨੇ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹੇ ਥਾ, ਭਾਈ ਮੰਝ ਤੇਰਾ ਜੀਵਨ ਜਗਤ ਵਾਸਤੇ ਬੇੜਾ ਹੋਏਗਾ ਅਤੇ ਜਿਹੜਾ ਤੇਰੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਹਿਰਦੇ ਚੋਂ ਅੰਧ ਵਿਸ਼ਵਾਸ ਦੀਆਂ ਮੜੀਆਂ ਢਾ ਸੁੱਟੇਗਾ, ਤੇਰੇ ਜੀਵਨ ਤੋਂ ਸੇਧ ਲੈ ਕੇ ਜਿਹੜਾ ਏਡੀ ਵੱਡੀ ਦ੍ਰਿੜਤਾ ਦੇ ਨਾਲ ਗੁਰਮਤ ਦੇ ਉੱਤੇ ਵਿਸ਼ਵਾਸ ਕਰਕੇ ਗੁਰਮਤ ਦਾ ਪਾਂਧੀ ਬਣੇਗਾ,
ਉਹਦੇ ਵਾਸਤੇ ਤੇਰਾ ਜੀਵਨ ਵਾਕਈ ਬੇੜੇ ਦੇ ਸਮਾਨ ਹੋਏਗਾ, ਪ੍ਰੇਰਣਾ ਲੈਣ ਵਾਲੇ ਦਾ ਪਾਰ ਉਤਾਰਾ ਹੋ ਜਾਏਗਾ। ਮੰਝ ਗੁਰੂ ਕਾ ਬੋਹੇ ਥਾ ਗੁਰਲੰਘਣ ਹਾਰਾ। ਭਾਈ ਸਾਲੋ ਜੀ ਵਰਗੀਆਂ ਪਵਿੱਤਰ ਰੂਹਾਂ, ਭਾਈ ਬੰਨੋ ਜੀ ਵਰਗੇ ਗੁਰਸਿੱਖ ਤੇ ਆਪਣੇ ਸਮੂਹ ਸੱਤ ਸੰਗੀਆਂ ਨੂੰ ਸਤਿਗੁਰ ਜੀ ਇਕੱਲਾ ਸੰਤ ਕਹਿੰਦੇ ਨਹੀਂ, ਵਾਕਈ ਉਹਨਾਂ ਦੀ ਟਹਿਲ ਵੀ ਕਰਦੇ ਆ। ਇਤਿਹਾਸ ਵਿੱਚੋਂ ਅਸੀਂ ਪੜ੍ਹਦੇ ਹਾਂ, ਵਿਸ਼ੇਸ਼ ਤੌਰ 'ਤੇ ਜ਼ਿਕਰ ਬਾਬਾ ਬੁੱਢਾ ਜੀ ਦਾ ਹੁੰਦਾ, ਕਿੰਨਾ ਸਨਮਾਨ ਸਤਿਗੁਰ ਜੀ ਕਰਦੇ ਸੀ। ਕੋਈ ਸੀਮਾ ਨਹੀਂ ਹੈ ਕਿ ਕਿੰਨਾ ਸਨਮਾਨ ਸੀ ਬਾਬਾ ਬੁੱਢਾ ਜੀ ਦਾ ਗੁਰੂ ਘਰ ਦੇ ਅੰਦਰ। ਬੜੀ ਸਤਵਾਦੀ ਰੂਹ ਨੇ ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਆਪਣਾ ਨਿੱਜ ਤਿਆਗਿਆ ਹੋਇਆ, ਕਿਤੇ ਆਪਣੀ ਵੱਖਰੀ ਹੋਂਦ ਨਹੀਂ ਜਿਤਾਈ, ਕਿਤੇ ਆਪਣੀ ਵੱਖਰੀ ਜਾਤ ਜਮਾਤ ਨਹੀਂ ਕਾਇਮ ਕੀਤੀ। ਆਪਾਂ ਗੁਰੂ ਦੇ ਚਰਨਾਂ ਵਿੱਚ ਮੇਟ ਦੇਣ ਵਾਲੇ ਗੁਰੂ ਦੇ ਘਰ ਪ੍ਰਵਾਨ ਹੋ ਗਏ। ਵਖਰੇਵਿਆਂ ਦੀ ਹਉਮੈ ਤੋਂ ਕਿਤੇ ਲੇਸ ਮਾਤਰ ਅੰਦਰ ਕਲਪਨਾ ਵੀ ਨਹੀਂ ਆ ਸਕਦੀ, ਕੋਹਾਂ ਦੂਰ। ਅਤੇ ਗੁਰੂ ਸਾਹਿਬ ਕਿੰਨਾ ਸਤਿਕਾਰ ਕਰਦੇ ਆ, ਜਿਵੇਂ ਬਾਬਾ ਬੁੱਢਾ ਜੀ ਦਾ ਕਰਦੇ, ਐਵੇਂ ਪੂਰੇ ਸੱਤ ਸੰਗੀਆਂ ਦਾ ਕਰਦੇ। ਤਾਂ ਇਹ ਸ਼ਬਦ ਬਹੁ ਵਚਨ 'ਚ ਆਇਆ, ਸੰਤ ਸ਼ਰਨ ਸੰਤ ਟਹਿਲ ਕਰੀ। ਮੈਂ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਭੈਣੋ ਕਰਨੀ ਚਾਹੁੰਦਾ। ਮਾਂ ਗੰਗਾ ਜੀ ਦੀ ਸ਼ਖਸੀਅਤ ਨਾਲ ਅਸੀਂ ਸਤਿਕਾਰ ਨਹੀਂ ਕੀਤਾ, ਇਨਸਾਫ ਨਹੀਂ ਕੀਤਾ। ਫੋਨ ਬੰਦ ਕਰ ਦਿਓ ਭੈਣ ਜੀ, ਬੇਨਤੀ ਇਹਨੂੰ ਬੰਦ ਕਰੋ। ਗੁਰੂ ਦੇ ਬਚਨਾਂ ਵੱਲ ਧਿਆਨ ਦਿਓ, ਕੁਛ ਲੈਣ ਆਇਓ ਹੱਥ ਜੋੜ ਕੇ ਬੇਨਤੀ ਮਨਾ ਕਰੋ। ਜਦੋਂ ਤੁਹਾਡੇ ਸੁਰਤ ਦੀ ਇਕਾਗਰਤਾ ਬਣਦੀ ਹੈ, ਮੈਨੂੰ ਐਨਰਜੀ ਮਿਲਦੀ ਹੈ। ਜਦੋਂ ਤੁਹਾਡੀਆਂ ਦ੍ਰਿਸ਼ਟੀਆਂ ਤੁਹਾਡੀਆਂ ਨਜ਼ਰਾਂ ਮੈਨੂੰ ਨਿਵਾਜ਼ਦੀਆਂ ਅਤੇ ਮੇਰੇ ਅੰਦਰ ਸਤਿਗੁਰੂ ਜੀ ਊਰਜਾ ਦਿੰਦੇ ਨੇ, ਕੁਛ ਕਹਿਣ ਦਾ ਬਲ ਦਿੰਦੇ ਆ, ਅਤੇ ਜਦੋਂ ਅਗਲੇ ਪਾਸੇ ਖੰਡਾ ਹੋਵੇ, ਦ੍ਰਿਸ਼ਟੀ ਖਿੰਡੀ ਹੋਵੇ, ਬਿਰਤੀ ਖਿੰਡੀ ਹੋਵੇ, ਮੇਰੇ 'ਚ ਔਕਾਤ ਹੀ ਨਹੀਂ ਮੈਂ ਕੁਝ ਕਹਿ ਸਕਾਂ। ਗੁਨਾਹ ਦੇ ਭਾਗੀ ਨਾ ਬਣ, ਭਾਗੀਦਾਰ ਨਾ ਬਣਿਆ ਕਰੋ। ਗੁਰੂ ਹਜ਼ੂਰੀ 'ਚ ਬਹਿੰਦੇ ਹੋ, ਦੂਸਰੇ ਦੀ ਬਿਰਤੀ ਦਾ ਵੀ ਧਿਆਨ ਰੱਖ ਕੇ ਇੰਨਾ ਟਿਕਾਓ ਬਣਾਇਆ ਕਰੋ ਕਿ ਇਹ ਕਿਤੇ ਪਾਪ ਨਾ ਹੋ ਜਾਵੇ, ਕਿਸੇ ਦੀ ਬਿਰਤੀ ਨਾ ਖਿੰਡ ਜੇ। ਮੇਰੀ ਉਹ ਮਾਵਾਂ ਭੈਣੋ ਧਿਆਨ ਦੇਣਾ, ਕਦੀ ਕਦੀ ਮੈਨੂੰ ਇੱਦਾਂ ਲੱਗਦਾ ਕਿ ਮਾਂ ਗੰਗਾ ਜੀ ਦੇ ਨਾਲ ਅਸੀਂ ਇਨਸਾਫ ਨਹੀਂ ਕਰ ਰਹੇ। ਸਾਹਿਬ ਨੇ ਜਿੱਥੇ ਸਾਨੂੰ ਸ਼ਬਦ ਦੀ ਲੋੜ ਦਿੱਤੀ ਆ, ਉੱਥੇ ਅੱਜ ਬੜਾ ਮਹਾਨ ਇਤਿਹਾਸਕ ਦਿਹਾੜਾ ਹੈ, ਜਿਸ ਦਿਹਾੜੇ ਦੀ ਖੁਸ਼ੀ ਵਿੱਚ ਤੁਸੀਂ ਸਾਰੇ ਮੁਬਾਰਕ ਦੇ ਪਾਤਰ ਹੋ। ਦਲ ਭੰਜਨ ਗੁਰ ਸੂਰਮਾ ਬੱਡ ਯੋਧਾ ਬਹੁ ਪਰ ਉਪਕਾਰੀ, ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ 1595 ਈਸਵੀ ਦੇ ਵਿੱਚ ਅੱਜ ਦੇ ਦਿਹਾੜੇ ਪ੍ਰਕਾਸ਼ ਹੋਇਆ। ਸਮੁੱਚਾ ਖਾਲਸਾ ਪੰਥ ਮੀਰੀ ਪੀਰੀ ਦੇ ਮਾਲਕ ਦਾ ਆਗਮਨ ਦਿਹਾੜਾ, ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਪ੍ਰੀਤ ਭਾਵਨਾ ਨਾਲ ਥਾਂ ਪਰ ਥਾਂ ਮਨਾ ਰਿਹਾ। ਆਪ ਸਾਰੇ ਮੁਬਾਰਕਬਾਦ ਦੇ ਪਾਤਰ ਹੋ। ਜਦੋਂ ਸਾਹਿਬ ਜੀ ਦਾ ਆਗਮਨ ਹੁੰਦਾ, ਤੁਸੀਂ ਵੇਖੋਗੇ ਬਾਣੀ ਦੇ ਅੰਦਰ ਬਹੁਤ ਸਾਰੇ ਸ਼ਬਦ ਕਿਸੇ ਨਾ ਕਿਸੇ ਰੂਪ ਵਿੱਚ, ਭਾਵੇਂ ਸਤਿਗੁਰੂ ਜੀ ਦੇ ਆਗਮਨ ਦੇ ਪ੍ਰਥਾਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਪ੍ਰਥਾਏ, ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਉੱਤੇ ਆਏ ਹੋਏ ਕਸ਼ਟ ਦੇ ਪ੍ਰਥਾਏ, ਥੋੜ੍ਹਾ ਬਹੁਤਾ ਜ਼ਿਕਰ ਸਾਨੂੰ ਬਾਣੀ 'ਚ ਬਹੁਤ ਥਾਵਾਂ 'ਤੇ ਮਿਲਦਾ। ਭਾਵੇਂ ਉਹ ਸੀਤਲਾ ਦਾ ਰੋਗ ਹੈ, ਭਾਵੇਂ ਦੁਸ਼ਟ ਬ੍ਰਾਹਮਣ ਦੀ ਮੰਦੀ ਕਰਤੂਤ ਹੈ, ਜਿਹੜੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੰਦ ਨੀਅਤ ਦੇ ਨਾਲ ਖਤਮ ਕਰਨਾ ਚਾਹੁੰਦਾ, ਉਹ ਕਿਸੇ ਨਾ ਕਿਸੇ ਰੂਪ ਵਿੱਚ ਸਤਿਗੁਰੂ ਜੀ ਨੇ ਬਾਣੀ ਅੰਦਰ ਆਗਮਨ ਦਾ ਵੀ ਜ਼ਿਕਰ ਕੀਤਾ। ਅਤੇ ਜੀਵਨ ਚ ਆਏ ਕਸ਼ਟਾਂ ਦੇ ਵਿੱਚੋਂ ਜਦੋਂ ਸਤਿਗੁਰੂ ਜੀ ਰੱਬੀ ਰਹਿਮਤ ਦੇ ਨਾਲ ਸੁਰੱਖਿਅਤ ਨਿਕਲਦੇ ਆ, ਉਹਦਾ ਵੀ ਜ਼ਿਕਰ ਕੀਤਾ। ਸ਼ਾਇਦ ਇੰਨਾ ਕਿਸੇ ਵੀ ਗੁਰੂ ਵਿਅਕਤੀ, ਕਿਸੇ ਸ਼ਖਸੀਅਤ ਦਾ ਜੀਵਨ ਦਾ ਜ਼ਿਕਰ ਜਿਹੜਾ ਉਹ ਬਾਣੀ ਦੇ ਅੰਦਰ ਨਾ ਮਿਲਦਾ ਹੋਵੇ। ਉਹਦਾ ਇੱਕ ਕਾਰਨ ਮੈਂ ਮਹਿਸੂਸ ਕਰਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਬੜੀਆਂ ਜੁੜੀਆਂ ਹੋਈਆਂ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵੇਲੇ ਅਜੇ ਸਿੱਖਾਂ ਦੀ ਹੋਂਦ ਉਜਾਗਰ ਨਹੀਂ ਹੋਈ। ਗੁਰੂ ਅੰਗਦ ਸਾਹਿਬ ਜੀ ਦੇ ਪ੍ਰਗਟ ਹੋਣ ਵੇਲੇ ਸਿੱਖਾਂ ਨੂੰ ਕੋਈ ਗਿਆਨ ਨਹੀਂ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੋਣ ਵੇਲੇ ਅਜੇ ਸਿੱਖਾਂ ਦੇ ਜਜ਼ਬਾਤ ਨਹੀਂ ਜੁੜੇ ਹੋਏ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਪਾਵਨ ਪਵਿੱਤਰ ਸ਼ਖਸੀਅਤ ਨੇ ਜਿਨ੍ਹਾਂ ਦੇ ਆਗਮਨ ਤੋਂ ਪਹਿਲਾਂ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ। ਆਪ ਜੀ ਨੇ ਪੰਚਮ ਪਾਤਸ਼ਾਹ ਹਜ਼ੂਰ ਦਾ ਸ਼ਹੀਦੀ ਦਿਹਾੜਾ ਮਨਾਇਆ, ਇਤਿਹਾਸਕ ਦਿਹਾੜੇ ਇਕੱਠੇ ਹੀ ਸਨ। ਪੰਚਮ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜੂਨ 1984 ਨਾਲ ਸੰਬੰਧਿਤ ਘੱਲੂਘਾਰਾ ਹਫ਼ਤਾ ਥਾਂ ਥਾਂ ਦੇ ਉੱਤੇ ਆਪਣੀ ਆਪਣੀ ਅਕੀਦਤ, ਸ਼ਰਧਾ, ਭਾਵਨਾ, ਪ੍ਰੀਤ ਸਿੱਖਾਂ ਨੇ ਆਪਣੇ ਮਹਾਨ ਸ਼ਹੀਦਾਂ ਨੂੰ ਅਰਪਣ ਕੀਤੀ ਹੈ। ਹੁਣ ਉਸ ਸ਼ਹੀਦੀ ਦੇ ਅੰਦਰ ਅਸੀਂ ਇਹ ਵਾਰ ਵਾਰ ਸੁਣਿਆ, ਥਾਂ ਥਾਂ 'ਤੇ ਸੁਣਿਆ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿੱਡੇ ਧੀਰਜ ਦੀ ਮੂਰਤ ਨੇ, ਜਿਹੜੇ ਜ਼ਿੰਦਗੀ ਦੇ ਹਰ ਕਸ਼ਟ ਨੂੰ, ਹਰ ਦੁੱਖ ਨੂੰ ਬਰਦਾਸ਼ਤ ਕਰਕੇ ਜਿਨ੍ਹਾਂ ਦੀ ਜ਼ਿੰਦਗੀ, ਇਸ ਗੱਲ ਦੀ ਬੜੀ ਸੁੰਦਰ ਵਿਆਖਿਆ ਹੈ ਇਸ ਸ਼ਬਦ ਦੀ ਕਿ ਤੇਰਾ ਕੀਆ ਮਿੱਠਾ ਲੱਗ ਹੈ। ਉਹਨਾਂ ਕਸ਼ਟਾਂ ਵਿੱਚੋਂ ਇੱਕ ਵੱਡਾ ਭਾਰੀ ਕਸ਼ਟ ਸੀ ਜਦੋਂ ਪ੍ਰਿਥੀ ਚੰਦ ਦੀ ਪਤਨੀ ਬੀਬੀ ਕਰਮੋ ਅਤੇ ਪ੍ਰਿਥੀ ਚੰਦ ਆਪਣੀ ਜ਼ੁਬਾਨ ਤੋਂ ਇੱਕ ਬੜਾ ਕੁਰਖਤ ਬੋਲ ਬੋਲਦੇ ਆ, ਬੜਾ ਕੌੜਾ ਬੋਲ ਬੋਲਦੇ ਆ। ਅਤੇ ਗ੍ਰਿਸਤੀ ਤੁਸੀਂ ਬਾਲ ਬੱਚੇਦਾਰ ਪਰਿਵਾਰਾਂ ਵਿੱਚ ਰਹਿਣ ਵਾਲੇ ਇਸ ਗੱਲ ਨੂੰ ਸਮਝ ਸਕਦੇ ਹੋ ਕਿ ਗ੍ਰਿਸਤੀ ਜ਼ਿੰਦਗੀ ਦੇ ਅੰਦਰ ਸ਼ਾਇਦ ਇਹਦੇ ਤੋਂ ਵੱਡਾ ਜ਼ਹਿਰ ਭਰਿਆ ਬੋਲ ਹੀ ਨਹੀਂ ਹੋ ਸਕਦਾ। ਜਦੋਂ ਕੋਈ ਕਿਸੇ ਨੂੰ ਕਹੇ ਕਿ ਤੂੰ ਦੁਨੀਆਂ ਦੇ ਉੱਤੋਂ ਸੰਤਾਨ ਤੋਂ ਬਿਨਾਂ ਹੀ ਚਲੇ ਜਾਣਾ, ਤੇਰੀ ਗੋਦੀ ਵਿੱਚ ਸੰਤਾਨ ਦਾ ਸੁੱਖ ਹੀ ਨਹੀਂ ਹੋਣਾ। ਸੰਸਾਰੀ ਤੌਰ 'ਤੇ ਗ੍ਰਿਸਤੀ ਜ਼ਿੰਦਗੀ ਦੇ ਵਿੱਚ ਅਸੀਂ ਇਹ ਜੇ ਮਹਿਸੂਸ ਕਰ ਸਕੀਏ ਤਾਂ ਮੈਨੂੰ ਲੱਗਦਾ ਸ਼ਾਇਦ ਇਹਦੇ ਤੋਂ ਵੱਡਾ ਕੋਈ ਹੋਰ ਪੀੜਾ ਭਰਿਆ ਬਾਣ ਹੀ ਨਹੀਂ ਹੋਣਾ। ਜਦੋਂ ਕੋਈ ਕਿਸੇ ਗ੍ਰਿਸਤੀ ਨੂੰ ਕਹੇ ਕਿ ਤੇਰੇ ਘਰ ਸੰਤਾਨ ਨਹੀਂ ਪੈਦਾ ਹੋਣੀ। ਬੀਬੀ ਕਰਮੋ ਨੇ ਇਹ ਗੱਲਾਂ ਕਹੀਆਂ, ਪ੍ਰਿਥੀ ਚੰਦ ਵੀ ਇਹ ਗੱਲਾਂ ਕਹਿੰਦਾ ਕਿ ਮਾਤਾ ਗੰਗਾ ਜੀ ਨੇ ਧਰਤੀ ਤੋਂ, ਸੰਸਾਰ ਤੋਂ ਨਿਰਸੰਤਾਨ ਚਲੇ ਜਾਣਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੰਸਾਰ ਤੋਂ ਜਿਹੜਾ ਸ਼ਬਦ ਵਰਤਦੇ ਸੀ ਨਾ, ਔਂਤਰੇ, ਜਿਸ ਘਰ ਵਿੱਚ ਕੋਈ ਔਲਾਦ ਨਾ ਹੋਵੇ ਔਂਤਰੇ ਚਲੇ ਜਾਣਾ। ਹੁਣ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੰਦਰ ਏਡਾ ਵੱਡਾ ਧੀਰਜ ਦਾ ਸਮੁੰਦਰ ਹੈ, ਜਿਹੜੇ ਹਰ ਪੀੜਾ ਨੂੰ ਜਰਨ ਦੀ ਸਮਰੱਥਾ ਰੱਖਦੇ ਆ, ਉਹ ਬੋਲ ਸੁਣ ਕੇ ਤਿਲ ਮਿਲਾਉਂਦੇ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ, ਅਸੀਂ ਤਾਂ ਕਿਸੇ ਦਾ ਕਬੋਲ ਸੁਣ ਕੇ ਤੜਪ ਉੱਠਦੇ ਹਾਂ ਨਾ, ਸਾਡੇ ਕੋਲ ਜਰਨਾ ਔਖਾ ਹੋ ਜਾਂਦਾ। ਸਾਹਿਬ ਕੋਲ ਜਰਨ ਦੀ ਏਡੀ ਵੱਡੀ ਸਮਰੱਥਾ ਹੈ ਕਿ ਉਹ ਬੋਲ ਸੁਣ ਕੇ ਤੜਪਦੇ ਨਹੀਂ, ਕਿਉਂਕਿ ਉਹਨਾਂ ਦਾ ਸਾਰਾ ਜੀਵਨ ਇਸ ਬੁਨਿਆਦ 'ਤੇ ਟਿਕਿਆ, ਤੇਰਾ ਕੀਆ ਮਿੱਠਾ ਲੱਗ ਹੈ। ਪਰ ਸਿੱਖ ਸੰਗਤਾਂ ਨੇ ਫਰਿਆਦ ਕੀਤੀ ਹੈ, ਗੁਰੂ ਅਰਜਨ ਸਾਹਿਬ ਅਤੇ ਮਾਤਾ ਗੰਗਾ ਜੀ ਕਿਸੇ ਸਵਾਰਥ ਵਿੱਚ ਨਹੀਂ ਹਨ, ਸਿੱਖ ਸੰਗਤਾਂ ਨੇ ਫਰਿਆਦ ਕੀਤੀ ਹੈ ਸੱਚੇ ਪਾਤਸ਼ਾਹ ਇਹ ਬੋਲ ਸਾਥੋਂ ਜਰੇ ਨਹੀਂ ਜਾਂਦੇ। ਜਦੋਂ ਕਰਮੋ ਹੰਕਾਰ ਵਿੱਚ ਆ ਕੇ ਗੱਲਾਂ ਕਹਿੰਦੀ ਹੈ ਕਿ ਮਾਤਾ ਗੰਗਾ ਜੀ ਨੇ ਜਗਤ ਤੋਂ ਔਂਤਰੇ ਚਲੇ ਜਾਣਾ ਅਤੇ ਸਾਰਾ ਕੁਝ ਮੈਂ ਸਾਂਭਣਾ, ਮੇਰੇ ਘਰ ਪੁੱਤਰ ਜੰਮਿਆ ਹੋਇਆ, ਮਿਹਰਬਾਨ ਮਹਾਰਾਜ ਜੀ। ਗੰਗਾ ਦਾ, ਪ੍ਰਿਥੀ ਚੰਦ ਦਾ, ਇਹਦੇ 'ਚੋਂ ਹੰਕਾਰ ਝਲਕਦਾ। ਅਤੇ ਗੱਲ ਇਹ ਨਹੀਂ ਹੈ ਕਿ ਗੰਗਾ ਦੇ ਕਹੇ ਬੋਲ ਸੱਚ ਹੋਣੇ ਨੇ ਕਿ ਨਹੀਂ ਹੋਣੇ। ਅਸੀਂ ਬੇਨਤੀ ਕਰਦੇ ਹਾਂ ਕਿ ਹੰਕਾਰੀ ਦਾ ਹੰਕਾਰ ਜ਼ਰੂਰ ਟੁੱਟਣਾ ਚਾਹੀਦਾ। ਸੰਗਤ ਨੇ ਬੇਨਤੀ ਕੀਤੀ, ਸਾਡੇ ਅੰਦਰ ਦੀ ਵੇਦਨਾ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਤਾ ਗੰਗਾ ਜੀ ਦੀ ਕੁੱਖ ਵਿੱਚ, ਮਾਤਾ ਗੰਗਾ ਜੀ ਦੀ ਗੋਦ ਵਿੱਚ ਸੰਤਾਨ ਦੀ ਬਖਸ਼ਿਸ਼ ਜ਼ਰੂਰ ਹੋਵੇ। ਅਤੇ ਅਰਦਾਸਾਂ ਕਰਨ ਵਾਲਿਆਂ ਵਿੱਚ, ਬੇਨਤੀਆਂ ਕਰਨ ਵਾਲਿਆਂ ਵਿੱਚ ਬਾਬਾ ਬੁੱਢਾ ਜੀ ਵਰਗੀਆਂ ਸ਼ਖਸੀਅਤਾਂ ਸ਼ਾਮਲ ਨੇ। ਵੇਖੋ, ਬੰਦਗੀ ਵਾਲੇ, ਨਾਮ ਰਸੀਏ ਔਰ ਅੱਤ ਦੇ ਸਨਮਾਨ ਵਾਲੇ ਗੁਰੂ ਘਰ ਦੇ ਅੰਦਰ ਬਾਬਾ ਬੁੱਢਾ ਜੀ। ਮੈਂ ਜਿਹੜੀ ਅਰਜ਼ ਕੀਤੀ ਸੀ ਨਾ ਕਿ ਕਿਤੇ ਭੁਲੇਖੇ ਵਿੱਚ ਅਸੀਂ ਮਾਤਾ ਗੰਗਾ ਜੀ ਦਾ ਨਿਰਾਦਰ ਤਾਂ ਨਹੀਂ ਕਰ ਰਹੇ ਕਿ ਮਾਤਾ ਗੰਗਾ ਜੀ ਪੁੱਤਰ ਦੀ ਪ੍ਰਾਪਤੀ ਵਾਸਤੇ ਇੱਕ ਵਾਰੀ ਗਏ ਪ੍ਰਸ਼ਾਦਾ ਲੈ ਕੇ, ਫਿਰ ਜਾਂ ਅਸੀਂ ਕਿਹਾ ਜੀ ਉਹ ਦੋ ਵਾਰੀ ਗਏ ਪ੍ਰਸ਼ਾਦਾ ਲੈ ਕੇ, ਕਿਤੇ ਮਾਂ ਗੰਗਾ ਜੀ ਦੀ ਸ਼ਖਸੀਅਤ ਨੂੰ ਸਵਾਰਥਵਾਦੀ ਤਾਂ ਨਹੀਂ ਬਣਾ ਰਹੇ? ਕਿਤੇ ਅੰਦਰ ਝਾਤ ਮਾਰ ਕੇ ਸੋਚਿਓ ਕਿ ਸਾਡੀ ਅਗਿਆਨਤਾ ਦੇ ਵਿੱਚ, ਸਾਡੀ ਬੇਸਮਝੀ ਦੇ ਅੰਦਰ ਕਿਤੇ ਮਾਂ ਗੰਗਾ ਜੀ ਦੀ ਸ਼ਖਸੀਅਤ ਦਾ ਨਿਰਾਦਰ ਤਾਂ ਨਹੀਂ ਹੋ ਰਿਹਾ ਕਿ ਉਹ ਸਵਾਰਥ ਵਾਸਤੇ ਪ੍ਰਸ਼ਾਦਾ ਛਕਾਉਣ ਜਾਂਦੇ ਆ ਕਿ ਮੇਰਾ ਸਵਾਰਥ ਪੂਰਾ ਹੋ ਜੇ, ਮੇਰੀ ਗਰਜ ਪੂਰੀ ਹੋ ਜੇ? ਇਹਦਾ ਮਤਲਬ ਅਸੀਂ ਆਪਣੀ ਸਧਾਰਨ ਬਿਰਤੀ ਦੇ ਅਨੁਸਾਰ ਮਾਤਾ ਗੰਗਾ ਜੀ ਦੀ ਸ਼ਖਸੀਅਤ ਨੂੰ ਵੇਖ ਰਹੇ ਹਾਂ। ਮਾਤਾ ਗੰਗਾ ਜੀ ਨੂੰ ਐਵੇਂ ਗੁਰੂ ਸਾਹਿਬ ਜੀ ਦੀ ਜੀਵਨ ਸਾਥਣ ਹੋਣ ਦਾ ਮਾਣ ਨਹੀਂ ਮਿਲਿਆ। ਪੂਰਬ ਕਰਮ ਅੰਕਰ ਜਬ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ। ਇਹ ਕਈ ਜਨਮਾਂ ਦੇ ਸੰਯੋਗ ਕਮਾਈ ਪ੍ਰਗਟ ਹੁੰਦੀ ਹੈ ਤੇ ਫਿਰ ਗੁਰੂ ਕੀ ਟਹਿਲਣ ਹੋਣ ਦਾ ਏਡਾ ਨਜ਼ਦੀਕੀ ਰਿਸ਼ਤਾ। ਹੁਣ ਦੁਖਾਂਤ ਕੀ ਹੈ ਕਿ ਅਸੀਂ ਹਰ ਗੱਲ ਨੂੰ ਆਪਣੀ ਬਿਰਤੀ ਦੇ ਅਨੁਸਾਰ ਵੇਖਣ ਦਾ ਯਤਨ ਕਰਦੇ ਹਾਂ। ਕਿਤੇ ਇਤਿਹਾਸ ਨੂੰ ਫੋਲੋ ਤੇ ਮਾਂ ਗੰਗਾ ਜੀ ਕੇਵਲ ਇੱਕ ਵਾਰੀ ਜਾਂ ਦੋ ਵਾਰੀ ਪ੍ਰਸ਼ਾਦਾ ਲੈ ਕੇ ਨਹੀਂ ਗਏ, ਉਹ ਹਰ ਰੋਜ਼ ਹੱਥੀਂ ਚੱਕੀ ਚੋ ਕੇ ਪ੍ਰਸ਼ਾਦੇ ਪਕਾ ਕੇ ਪੰਚਮ ਪਾਤਸ਼ਾਹ ਹਜ਼ੂਰ ਸਿਰ 'ਤੇ ਟੋਕਰੀ ਚੁੱਕ ਕੇ ਆਪਣੇ ਸਿੱਖਾਂ ਸੰਤਾਂ ਦੀ ਟਹਿਲ ਕਰਨ ਵਾਸਤੇ ਆਪ ਲੈ ਕੇ ਜਾਂਦੇ ਸੀ। ਸੰਤ ਸ਼ਰਨ ਸੰਤ ਟਹਿਲ ਕਰੀ, ਇਕੱਲਾ ਕਿਹਾ ਨਹੀਂ ਗੁਰੂ ਅਰਜਨ ਸਾਹਿਬ ਜੀ ਨੇ, ਉਹਨਾਂ ਨੇ ਕਮਾ ਕੇ ਸਾਡੇ ਸਾਹਮਣੇ ਪ੍ਰਗਟ ਕੀਤਾ। ਹਰ ਰੋਜ਼ ਇੱਕ ਵਾਰੀ ਦੋ ਵਾਰੀ ਨਹੀਂ, ਅਤੇ ਕੇਵਲ ਬਾਬਾ ਬੁੱਢਾ ਜੀ ਲਈ ਨਹੀਂ, ਬਾਬਾ ਬੁੱਢਾ ਜੀ ਤਾਂ ਅੱਤ ਸਨਮਾਨ ਦੇ ਹੈ ਹੀ ਹੈ ਨੇ, ਸਮੂਹ ਸਿੱਖਾਂ ਲਈ ਪਿਪਲੀ ਸਾਹਿਬ ਦੇ ਸਥਾਨ 'ਤੇ ਸਾਡਾ ਇਤਿਹਾਸ ਬੋਲਦਾ। ਸੰਗਤਾਂ ਦੇ ਕਾਫਲੇ ਇਸ ਲਈ ਰੁਕ ਜਾਂਦੇ ਸਨ ਕਿ ਸਵੇਰੇ ਦੀਵਾਨ ਸਜੇਗਾ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਦਰਸ਼ਨ ਹੋਣਗੇ, ਫਿਰ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾ ਕੇ ਗੁਰੂ ਸਾਹਿਬ ਦੇ ਦੀਦਾਰ ਕਰਾਂਗੇ। ਆਉਣ ਵਾਲੀਆਂ ਸੰਗਤਾਂ ਦੇ ਕਾਫਲੇ ਬਹੁਤੀ ਵਾਰੀ ਪਿਪਲੀ ਸਾਹਿਬ ਵਾਲੇ ਸਥਾਨ 'ਤੇ ਰੁਕ ਜਾਂਦੀਆਂ ਸੀ, ਪੱਛਮੀ ਇਲਾਕੇ ਏਰੀਏ 'ਚੋਂ, ਕਾਬਲ ਵਾਲੇ ਪਾਸਿਓਂ, ਕਸ਼ਮੀਰ ਵਾਲੇ ਪਾਸਿਓਂ ਜਿਤਨੀ ਸੰਗਤ ਆਉਂਦੀ ਸੀ। ਪਿਪਲੀ ਸਾਹਿਬ ਐਸੀ ਥਾਰ ਸੀ ਕਿ ਉੱਥੇ ਸੰਗਤਾਂ ਦੇ ਕਾਫਲੇ ਰੁਕਦੇ ਹੁੰਦੇ ਸੀ। ਬਾਬਾ ਬੁੱਢਾ ਜੀ ਅਤੇ ਹੋਰ ਸਿੱਖ ਜਿਨ੍ਹਾਂ ਲਈ ਬਹੁਵਚਨ ਸ਼ਬਦ ਇੱਥੇ ਆਇਆ, ਸੰਤ ਸ਼ਰਨ ਸੰਤ ਪਹਿਲ ਕਰੀ। ਮਾਂ ਗੰਗਾ ਜੀ ਧੰਨ ਗੁਰੂ ਅਰਜਨ ਸਾਹਿਬ ਦੇ ਅਰਦੰਗਣੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੂਜਨੀਕ ਮਾਤਾ ਜੀ, ਉਹ ਆਪ ਹੱਥਾਂ ਨਾਲ ਚੱਕੀ ਚਲਾਉਂਦੇ ਨੇ, ਆਟਾ ਪੀਂਦੇ, ਕਣਕ ਪੀਸ ਦੇ ਆਟਾ ਬਣਾਉਂਦੇ, ਪ੍ਰਸ਼ਾਦੇ ਪਕਾਉਂਦੇ ਅਤੇ ਹਰ ਰੋਜ਼ ਸਿਰ 'ਤੇ ਟੋਕਰੀ ਚੁੱਕ ਕੇ ਸੰਗਤ ਦੀ ਟਹਿਲ ਵਾਸਤੇ ਆਪ ਜਾਂਦੇ ਨਾਲ ਪੰਚਮ ਪਾਤਸ਼ਾਹ ਅਤੇ ਪੰਚਮ ਪਿਤਾ ਧੰਨ ਗੁਰੂ ਅਰਜਨ ਸਾਹਿਬ, ਜੋ ਇਤਿਹਾਸ ਦਾ ਸੱਚ ਹੈ, ਉਹ ਆਪਣੇ ਮੂੰਹ ਦੇ ਉੱਤੇ ਇੱਦਾਂ ਚਾਦਰ ਲਪੇਟ ਕੇ ਨਾ ਅਤੇ ਸਿੱਖਾਂ ਦੇ ਥੱਕੇ ਆਏ ਸਿੱਖਾਂ ਦੇ ਚਰਨ ਘੁੱਟਦੇ, ਲੱਤਾਂ ਘੁੱਟਦੇ ਗੁਰੂ ਅਰਜਨ ਸਾਹਿਬ ਮਹਾਰਾਜ। ਇਕੱਲੇ ਬਚਨ ਕਹੇ ਨਹੀਂ, ਆਖਿਆ ਇਹ ਸਿੱਖ ਸੰਤ ਹਨ, ਇਹ ਸਤਵਾਦੀ ਨੇ। ਬੜਾ ਪਵਿੱਤਰ ਸ਼ਬਦ ਹੈ ਸੰਤ, ਜਿਹੜਾ ਮਹਾਰਾਜ ਨੇ ਸਨਮਾਨ ਵਜੋਂ ਰੱਬ ਦੇ ਰਾਹ ਦੇ ਪਾਂਧੀਆਂ ਨੂੰ ਦਿੱਤਾ ਸ਼ਬਦ। ਉਹਨਾਂ ਦੀ ਟਹਿਲ ਪੰਚਮ ਪਿਤਾ ਜੀ ਆਪ ਕਰਦੇ। ਬਾਬਾ ਬੁੱਢਾ ਜੀ ਵਰਗੇ ਗੁਰਸਿੱਖਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਕੱਲੇ ਪੰਚਮ ਪਿਤਾ ਜੀ ਨਹੀਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜ਼ਿਕਰ ਆਏਗਾ ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਜੀ ਨੂੰ ਬੇਨਤੀ ਕਰਦੇ ਆ ਕਿ ਬਾਬਾ ਬੁੱਢਾ ਜੀ, ਤੁਸੀਂ ਝਬਾਲ ਨਗਰ ਤੋਂ ਰੋਜ਼ ਚੱਲ ਕੇ ਦਰਸ਼ਨਾਂ ਲਈ ਆਉਂਦੇ ਹੋ, ਤੁਹਾਡਾ ਸਰੀਰ ਬਿਰਧ ਹੋ ਗਿਆ, ਹੁਣ ਹਰ ਰੋਜ਼ ਨਾ ਆਇਆ ਕਰੋ। ਮੈਂ ਸਤਿਕਾਰ ਦੀ ਗੱਲ ਕਰ ਰਿਹਾ, ਅੰਦਾਜ਼ਾ ਹੀ ਨਹੀਂ ਲਾ ਸਕਦੇ ਤੁਸੀਂ, ਸਾਡੀ ਬੁੱਧੀ ਸਾਡੀ ਜ਼ੁਬਾਨ ਬਿਆਨ ਹੀ ਨਹੀਂ ਕਰ ਸਕਦੀ ਕਿ ਬਾਬਾ ਬੁੱਢਾ ਜੀ ਦਾ ਸਿੱਖ ਸੰਗਤ ਅੰਦਰ ਗੁਰੂ ਸਾਹਿਬ ਦੇ ਘਰ 'ਚ ਕਿੰਨਾ ਸਤਿਕਾਰ ਹੈ। ਤੁਸੀਂ ਹਰ ਰੋਜ਼ ਨਾ ਆਇਆ ਕਰੋ। ਬਾਬਾ ਬੁੱਢਾ ਜੀ ਕਹਿੰਦੇ, ਸਤਿਗੁਰੂ ਜੀ ਮੈਂ ਤੁਹਾਡੇ ਦੀਦ ਤੋਂ ਬਿਨਾਂ ਰਹਿ ਕਿਵੇਂ ਸਕਦਾ। ਅਤੇ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਜੀ ਫਿਰ ਅਸੀਂ ਚੱਲ ਕੇ ਤੁਹਾਡੇ ਕੋਲ ਆ ਜਾਇਆ ਕਰਾਂਗੇ, ਏਡਾ ਸਤਿਕਾਰ। ਅਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਪਾਤਸ਼ਾਹ ਇਹ ਗੁਨਾਹ ਮੈਂ ਨਹੀਂ ਕਰ ਸਕਦਾ। ਹਜ਼ੂਰ ਕਹਿੰਦੇ, ਫਿਰ ਇੱਕ ਸਾਡੀ ਅਰਜ਼ ਵੀ ਮੰਨ ਲਓ, ਇੱਦਾਂ ਕਹਿੰਦੇ ਸਤਿਗੁਰੂ ਜੀ, ਇੱਕ ਸਾਡਾ ਬਚਨ ਵੀ ਮੰਨ ਲਓ ਕਿ ਅਸੀਂ ਪਾਲਕੀ ਦਾ ਪ੍ਰਬੰਧ ਕਰਦੇ ਹਾਂ, ਸਿੱਖ ਪਾਲਕੀ ਚੁੱਕ ਕੇ ਲੈ ਕੇ ਆਇਆ ਕਰਨਗੇ, ਤੁਸੀਂ ਪਾਲਕੀ ਦੇ ਵਿੱਚ ਬੈਠ ਕੇ ਆ ਜਾਇਆ ਕਰੋ, ਸਰੀਰ ਬਜ਼ੁਰਗ ਹੋ ਗਿਆ। ਕਹਿਣ ਲੱਗੇ ਜੀ ਠੀਕ ਹੈ। ਅਤੇ ਇਤਿਹਾਸ ਗਵਾਹੀ ਦਿੰਦਾ ਕਿ ਇੱਕ ਦਿਨ ਚਾਰ ਸਿੱਖ ਪਾਲਕੀ ਚੁੱਕੀ ਆ ਰਹੇ ਨੇ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੋਂ ਵਾਲੀ ਜਾ ਕੇ ਬਾਬਾ ਬੁੱਢਾ ਜੀ ਦੀ ਪਾਲਕੀ ਨੂੰ ਆਪਣਾ ਮੋਢਾ ਲਾ ਦਿੱਤਾ। ਹੁਣ ਗੁਰੂ ਦਾ ਸਪਰਸ਼, ਗੁਰੂ ਦੀ ਨਜ਼ਦੀਕੀ ਪਾ ਕੇ ਬਾਬਾ ਬੁੱਢਾ ਜੀ ਨੂੰ ਗਿਆਨ ਨਾ ਹੁੰਦਾ। ਉਹਨਾਂ ਨੇ ਸ਼ੋਰ ਮਚਾ ਕੇ ਕਿਹਾ, ਸਤਿਗੁਰੂ ਜੀ ਪਾਲਕੀ ਰੱਖ ਦਿਓ, ਨਹੀਂ ਤਾਂ ਮੈਂ ਪਾਲਕੀ 'ਚ ਛਾਲ ਤੁਹਾਡੇ ਚਰਨਾਂ ਵਿੱਚ ਮਾਰ ਦਿਆਂਗਾ। ਏਡਾ ਸਨਮਾਨ ਸੀ। ਇੱਕ ਵਾਰੀ ਦੋ ਵਾਰੀ ਪ੍ਰਸ਼ਾਦਾ ਲੈ ਕੇ ਨਹੀਂ ਜਾਂਦੇ ਗੁਰਮੁਖੋ, ਉਹ ਹਰ ਰੋਜ਼ ਪ੍ਰਸ਼ਾਦਾ ਲੈ ਕੇ ਜਾਂਦੇ ਹੈ, ਕਿਉਂਕਿ ਉਹਨਾਂ ਦਾ ਇਹ ਸਿਧਾਂਤ ਹੈ, ਸੰਤ ਟਹਿਲ ਸੰਤ ਸ਼ਰਨ ਸੰਤ ਟਹਿਲ ਕਰੀ। ਰੋਜ਼ ਸਿੱਖਾਂ ਦੇ ਚਰਨ ਘੁੱਟਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ, ਰੋਜ਼ ਮਾਤਾ ਗੰਗਾ ਜੀ ਪ੍ਰਸ਼ਾਦਾ ਪਕਾ ਕੇ ਪਿਪਲੀ ਸਾਹਿਬ ਵੀ ਲੈ ਕੇ ਜਾਂਦੇ ਨੇ। ਇੱਦਾਂ ਗੁਰਸਿੱਖ ਸੰਤਾਂ ਦੀ ਟਹਿਲ ਕਰਦੇ ਆ। ਸੰਗਤਾਂ ਨੇ ਅਰਦਾਸਾਂ ਕੀਤੀਆਂ, ਸੰਗਤ ਦੇ ਧੁਰ ਅੰਦਰੋਂ ਜਦੋਂ ਅਰਦਾਸ ਨਿਕਲਦੀ ਹੈ ਤੇ ਸੰਗਤ ਦੀ ਅਰਦਾਸ ਅਸੀਸ ਬਣ ਜਾਂਦੀ ਹੈ। ਗੁਰਮੁਖੋ, ਜਿਸ ਸੰਗਤ ਦਾ ਸਨਮਾਨ ਸਤਿਗੁਰੂ ਜੀ ਆਪ ਕਰ ਰਹੇ, ਗੁਰੂ ਅਰਜਨ ਸਾਹਿਬ ਮਹਾਰਾਜ, ਇਹ ਸਿਧਾਂਤਕ ਪਹਿਲੂ ਨੂੰ ਸਮਝਣ ਦਾ ਯਤਨ ਕਰਿਓ। ਖਿਮਾ ਕਰਨਾ, ਅੱਜ ਸਾਡੀ ਬੁੱਧੀ ਪਤਾ ਨਹੀਂ ਕਿਉਂ ਭ੍ਰਿਸ਼ਟ ਹੋ ਗਈ। ਮੈਂ ਤਾਂ ਇਹੀ ਸ਼ਬਦ ਵਰਤਾਂਗਾ ਕਿ ਮੇਰੇ ਸਤਿਗੁਰੂ ਅਤੇ ਸੰਗਤ ਦੇ ਚਰਨ ਤੱਕ ਘੁੱਟਦੇ ਨੇ ਅਤੇ ਅੱਜ ਇੰਨਾ ਹੰਕਾਰ ਸਿਰ ਨੂੰ ਚੜਿਆ ਵੀ ਸੰਗਤ ਕੋਲੋਂ ਆਪਣੀਆਂ ਜੁੱਤੀਆਂ ਤੱਕ ਨੂੰ ਵੀ ਮੱਥੇ ਟਿਕਾਏ ਜਾ ਰਹੇ। ਸੰਗਤ ਵੱਡੀ ਸੀ, ਬੜਾ ਸਨਮਾਨ ਦਿੱਤਾ ਸੀ ਮਹਾਰਾਜ ਨੇ, ਅੱਜ ਇੰਨੀ ਬੁੱਧੀ ਭ੍ਰਿਸ਼ਟ ਹੋ ਗਈ, ਇੰਨੀ ਅਗਿਆਨਤਾ ਆ ਗਈ ਕਿ ਸੰਗਤ ਦੇ ਕੋਲੋਂ ਗੁਰੂ ਦੀ ਹਜ਼ੂਰੀ 'ਚ ਮੈਂ ਉਹ ਚੀਜ਼ਾਂ ਬੋਲ ਨਹੀਂ ਸਕਦਾ ਜਿਹਨੂੰ ਮੱਥੇ ਟਿਕਾਏ ਜਾ ਰਹੇ। ਗੁਰੂ ਸਾਹਿਬ ਜੀ ਨੇ ਇੱਦਾਂ ਸਤਿਕਾਰ ਕੀਤਾ ਸੰਗਤ ਦਾ ਅਤੇ ਸੰਗਤ ਨੂੰ ਉੱਚੀ ਉਪਾਧੀ ਦਿੱਤੀ। ਆਪਣੇ ਆਪ ਨੂੰ ਸੇਵਕ ਕਹਿੰਦੇ ਨੇ, ਸੰਗਤ ਨੂੰ ਸੰਤ ਆਖਦੇ ਆ। ਆਪਣੇ ਆਪ ਨੂੰ ਨੀਵਾਂ ਕਹਿੰਦੇ ਨੇ, ਸੰਗਤ ਨੂੰ ਸਨਮਾਨ ਦਿੰਦਿਆਂ, ਗੁਰਸਿੱਖਾਂ ਨੂੰ ਸਨਮਾਨ ਦਿੰਦਿਆਂ ਕਹਿੰਦੇ ਸੰਤ ਨੇ ਮੇਰੇ। ਅਤੇ ਇਕੱਲਾ ਸੰਤ ਕਹਿੰਦੇ ਨਹੀਂ, ਕਹਿੰਦੇ ਮੈਂ ਇਹਨਾਂ ਸੰਤਾਂ ਦੀ ਸ਼ਰਨ ਵਿੱਚ ਹਾਂ। ਜਦੋਂ ਮੇਰੇ ਕਲਗੀਆਂ ਵਾਲੇ ਸਾਹਿਬ ਨੇ ਗੁਰਸੰਗਤ ਕਿੰਨੀ ਖਾਲਸਾ ਅਤੇ ਉਸ ਖਾਲਸੇ ਦੇ ਸਨਮੁਖ ਖੜ ਕੇ ਕੀ ਕਿਹਾ ਸੀ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਗੁਰਸੰਗਤ ਕਿੰਨੀ ਖਾਲਸਾ, ਅਤੇ ਉਸ ਖਾਲਸੇ ਨੂੰ ਸਾਜ ਕੇ ਕਿਹਾ ਇਹ ਮੇਰੇ ਸੰਤ ਵੀ ਨੇ, ਇਹ ਮੇਰੇ ਸਿਪਾਹੀ ਵੀ ਨੇ। ਕਿੱਡਾ ਵੱਡਾ ਰੁਤਬਾ ਤੁਹਾਨੂੰ ਦਿੱਤਾ ਗੁਰਮੁਖ ਪਿਆਰਿਓ, ਇਹ ਰੁਤਬਾ ਸਿਰਫ ਗੁਰੂ ਦੀ ਹਜ਼ੂਰੀ 'ਚੋਂ ਮਿਲੇਗਾ, ਬਾਹਰ ਭਟਕਿਆਂ ਕਿਤੇ ਨਹੀਂ ਮਿਲਣਾ। ਸਾਰੀ ਜ਼ਿੰਦਗੀ ਚਾਕਰੀ ਕਰਦਿਆਂ ਮਰ ਜਾਵਾਂਗੇ। ਜੇ ਇਹ ਸਨਮਾਨ ਮਿਲਦਾ ਤਾਂ ਗੁਰੂ ਦੀ ਹਜ਼ੂਰੀ 'ਚੋਂ ਮਿਲਦਾ ਕਿ ਗੁਰੂ ਸਿੱਖਾਂ ਦੀ ਸੇਵਾ ਕਰ ਰਿਹਾ। ਕਲਗੀਆਂ ਵਾਲੇ ਸਾਹਿਬ ਕਹਿੰਦੇ, ਸਿੱਖੋ ਤੁਸੀਂ ਚਮਕੌਰ ਦੀ ਗੜੀ 'ਚ ਵਿਸ਼ਰਾਮ ਕਰੋ ਅਤੇ ਅੱਜ ਗੋਬਿੰਦ ਸਿੰਘ ਤੁਹਾਡਾ ਚਾਕਰ ਬਣ ਕੇ ਪਹਿਰਾ ਦੇਵੇਗਾ ਜਿਵੇਂ ਇੱਕ ਸੇਵਾਦਾਰ ਪਹਿਰਾ ਦਿੰਦਾ। ਕਿਤੇ ਮਿਲਦਾ ਸਨਮਾਨ ਇਹ? ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਚਿਹਰਾ ਦਾ ਮਤਲਬ ਸੇਵਕ। ਸੰਤ ਟਹਿ ਸ਼ਰਨ, ਸੰਤ ਟਹਿਲ ਕਰੀ। ਪਹਿਲੀ ਗੱਲ ਸ਼ਬਦ ਕਰਕੇ ਰੁਤਬਾ, ਸਾਰਿਆਂ ਨੂੰ ਬਹੁ ਵਚਨ ਸੰਤ ਕਿਹਾ। ਦੂਸਰੀ ਗੱਲ ਪ੍ਰੈਕਟੀਕਲ ਤੌਰ ਦੇ ਉੱਤੇ, ਭੋਜਨ ਛਕਾਉਣਾ, ਚਰਨ ਘੁੱਟਣੇ, ਪੱਖਾ ਫੇਰੀ, ਪਾਣੀ ਢੋਵਾਂ, ਜੋ ਦੇਵੈ ਸੁਖਾਈ, ਇਸ ਬਿਰਤੀ ਦੇ ਨਾਲ ਇੰਨੀਆਂ ਅਰਦਾਸਾਂ, ਏਡੀ ਟਹਿਲ ਅਤੇ ਸੰਗਤ ਦੀ ਅਰਦਾਸ ਅਸੀਸ ਬਣ ਗਈ। ਫਿਰ ਕੀ ਹੋਇਆ ਗੁਰਮੁਖੋ? ਕਲਾ ਕੀ ਵਰਤੀ? ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਹਿ ਆਏ ਕੀਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਅਤੇ ਅਗਲੀ ਗੱਲ ਗੁਰੂ ਹਰਗੋਬਿੰਦ ਸਾਹਿਬ ਬਾਰੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਬਦ ਦੇ ਆਖਰ ਦੇ ਵਿੱਚ ਨਾ ਬੜੀ ਪਿਆਰੀ ਗੱਲ ਕਹੀ, ਸਾਡਾ ਭਰਮ ਮਿਟਾਉਣ ਵਾਸਤੇ ਕਿ ਦੁਨੀਆਂ ਦੇ ਵਿੱਚ ਵੱਸਦੇ ਸਿੱਖੋ ਇਹ ਗੱਲ ਹਿਰਦੇ ਦੀ ਪੱਟੀ 'ਤੇ ਲਿਖਿਓ ਕਿ ਸਭਨਾ ਜੀਆਂ ਕਾ, ਗੱਜ ਕੇ ਕਹਿਓ, ਸਭਨਾ ਜੀਆਂ ਕਾ, ਸਭਨਾ ਜੀਆਂ ਕਾ ਇੱਕ ਦਾਤਾ। ਕੌਣ ਹੈ ਦਾਤਾ? ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਕਹਿਓ ਨਾ ਗੱਜ ਕੇ, ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਜਦੋਂ ਸਿੱਖਾਂ ਨੇ ਅਰਦਾਸਾਂ ਕੀਤੀਆਂ ਤੇ ਕ੍ਰਿਸ਼ਮਾ ਕੀ ਵਰਤਿਆ? ਸਤਿਗੁਰ ਸਾਚੇ ਦੀਆ ਭੇਜ। ਫਿਰ ਅੱਗੇ ਹੋਰ ਕਲੀਅਰ ਕਰ ਦਿੱਤਾ ਤਾਂ ਕਿ ਸਾਡਾ ਭਰਮ ਮਿਟ ਜਾਵੇ। ਜਦੋਂ ਸਾਹਿਬ ਆਖਦੇ ਆ ਕਿ ਕੋਈ ਭੁਲੇਖੇ ਵਾਲੀ ਗੱਲ ਨਹੀਂ, ਕੋਈ ਪਰਦੇ ਵਾਲੀ ਗੱਲ ਨਹੀਂ, ਕੋਈ ਧੁੰਦਲੀ ਗੱਲ ਨਹੀਂ, ਗੁੰਝਲਦਾਰ ਗੱਲ ਨਹੀਂ, ਮੈਂ ਚਾਹੁੰਦਾ ਇੱਕ ਵਾਰ ਸਾਰੇ ਦ੍ਰਿੜ ਕਰਿਓ, ਗੁਰੂ ਨਾਨਕ ਤੁੱਠਾ ਕੀਨੀ ਦਾਤ, ਨਾਨਕ ਤੁੱਠਾ ਕੀਨੀ ਦਾਤ। ਗੁੱਜੀ ਛੰਨੀ ਨਾਹੀਂ ਬਾਤ, ਗੁੱਜੀ ਛੰਨੀ ਨਾਹੀਂ ਬਾਤ। ਭੇਦ ਸਮਝ ਕੇ ਅੰਦਰ ਮਹਿਸੂਸ ਕਰਿਓ, ਗੁੱਜੀ ਛੰਨੀ ਨਾਹੀ ਬਾਤ, ਗੁੱਜੀ ਛੰਨੀ ਨਾਹੀ ਬਾਤ। ਗੁਰੂ ਨਾਨਕ ਤੁੱਠਾ ਕੀਨੀ ਦਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ। ਇੱਥੋਂ ਮਿਲਦੀਆਂ ਸਰਵ ਸੁੱਖਾਂ ਕਾ ਦਾਤਾ ਸਤਿਗੁਰ। ਆ ਬੈਠੇ ਧੰਨ ਗੁਰੂ ਨਾਨਕ ਹਾਜ਼ਰ ਨਾਜ਼ਰ ਜੋਤ ਉਹਾ। ਜਦੋਂ ਇਹ ਤੁੱਠਦਾ ਤੇ ਉਦੋਂ ਖਾਲੀ ਝੋਲੀਆਂ ਭਰ ਜਾਂਦੀਆਂ। ਗੁਰਸਿੱਖੋ, ਗੁਰੂ ਕਰੇ ਤੁਹਾਡੇ ਸਾਰਿਆਂ ਦੀ ਝੋਲੀ 'ਚ ਸਤਿਗੁਰੂ ਆਪਣੀ ਰਹਿਮਤ ਪਾਵੇ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਪਸ਼ਟ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਗਮਨ ਬਾਰੇ। ਉਹਦੇ ਤੋਂ ਬਾਅਦ ਯਤਨ ਬੜੇ ਹੋਏ, ਪ੍ਰਿਥੀ ਚੰਦ ਦਾ ਹੰਕਾਰ ਟੁੱਟਿਆ, ਉਹਦੀਆਂ ਆਸਾਂ 'ਤੇ ਪਾਣੀ ਫਿਰਿਆ, ਸਿੱਖ ਸੰਗਤ ਦੀ ਰਸਨਾ ਤੋਂ ਕ੍ਰਿਸ਼ਮਾ ਵਰਤਿਆ, ਕਰਾਮਾਤ ਵਰਤੀ। ਅਤੇ ਫਿਰ ਪ੍ਰਿਥੀ ਚੰਦ ਕਹਿੰਦਾ ਮੈਂ ਜੁੰਦਾ ਨਹੀਂ ਛੱਡਾਂਗਾ। ਕਦੀ ਬ੍ਰਾਹਮਣ ਦੇ ਰਾਹੀਂ ਚਾਰ ਕੋਸ਼ਿਸ਼ਾਂ ਕੀਤੀਆਂ, ਖਡਾਵੀ ਦੇ ਰਾਹੀਂ ਜ਼ਹਿਰ ਦਵਾ ਕੇ ਮਾਰਨ ਦਾ ਯਤਨ, ਸਪੇਰੇ ਦੇ ਕੋਲੋਂ ਸੱਪ ਛਡਵਾ ਕੇ ਮਾਰਨ ਦਾ ਯਤਨ, ਬਾਲਕ ਦੇ ਰਾਹੀਂ ਮਠਿਆਈ ਵਿੱਚ ਜ਼ਹਿਰ ਦਵਾਉਣ ਦਾ ਯਤਨ, ਰੂਪਾ ਨਾਂ ਦੇ ਬ੍ਰਾਹਮਣ ਕੋਲੋਂ ਦਹੀਂ ਵਿੱਚ ਜ਼ਹਿਰ ਦਵਾ ਕੇ ਖਤਮ ਕਰਨ ਦਾ ਯਤਨ। ਲੇਪ ਨਾ ਲਾਗੋ ਤਿਲਕਾ ਮੂਲ, ਕਿਹਨੇ ਰੱਖਿਆ ਜੀ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ, ਸੀਤਲਾ ਤੇ ਰੱਖਿਆ ਬਿਹਾਰੀ, ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਅਤੇ ਰੋਗ ਸੋਗ ਤੋਂ ਬਚਾ ਕੇ ਹਰਗੋਬਿੰਦ ਨਵਾਂ ਨਰੋਆ। ਸੱਚੇ ਪਾਤਸ਼ਾਹ ਮਹਾਰਾਜ ਇਹ ਸਾਨੂੰ ਭਰੋਸਾ ਦੇ ਰਹੇ ਆ, ਗੁਰਸਿੱਖੋ ਦਾਤੇ 'ਤੇ ਨਿਸ਼ਚਾ ਰੱਖਿਓ। ਅਤੇ ਆਹ ਜਿਹੜੀ ਸੱਤ ਸੰਗਤ ਦੀ ਟਹਿਲ ਸੇਵਾ ਨਾ, ਗੁਰਸਿੱਖਾਂ ਦੀ ਸੰਗਤ, ਨਾਮ ਰਸੀਆਂ ਦਾ ਮੇਲ, ਇਹ ਅਰਦਾਸ ਕਰਿਆ ਕਰੋ। ਸਹੀ ਪਿਆਰੇ ਮਿਲੋ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਵੈ, ਇਹ ਅਰਦਾਸ ਕਰਿਆ ਕਰੋ ਵੀ ਸੰਤ ਸਰਨ ਸੰਤ ਟਹਿਲ ਕਰੀ। ਮਹਾਰਾਜ ਸਾਨੂੰ ਵੀ ਇਹ ਬਖਸ਼ਿਸ਼ ਕਰੋ, ਅਸੀਂ ਤੇਰੇ ਸੱਤ ਸੰਗੀ ਰੂਹਾਂ ਦੀ ਟਹਿਲ ਕਰੀਏ, ਸੱਤ ਸੰਗੀ ਰੂਹਾਂ ਦਾ ਮੇਲ ਹੋਵੇ, ਜਿਹਨਾਂ ਸਾਸ ਗਰਾਸ ਨਾ ਵਿਸਰੈ, ਕਿਤੇ ਉਹਨਾਂ ਵੱਲ ਵੇਖ ਕੇ ਸਾਨੂੰ ਵੀ ਪਾ ਚੜ ਸਕੇ। ਸੋ ਜਿੱਥੇ ਬਾਣੀ ਦੀ ਵਿਚਾਰ ਸਮਝਣ ਦਾ ਯਤਨ ਕਰੀਏ, ਉੱਥੇ ਸੱਚੇ ਪਾਤਸ਼ਾਹ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਆਗਮਨ ਦੀ ਵੀ ਚਰਚਾ ਨਾਲ ਨਾਲ ਕਰਾਂਗੇ। ਸੰਪੂਰਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰਦੇ, ਸੁਰਤ ਟਿਕਾ ਕੇ ਮਨ ਜੋੜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ, ਸੰਤ ਸਰਨ ਸੰਤ ਟਹਿਲ ਕਰੀ, ਧੰਦ ਬੰਦ ਅਰ ਸਗਲ ਜੰਜਾਰੂ, ਅਵਰ ਕਾਜ ਤੇ ਛੂਟ ਭਰੀ।
ਹਜ਼ੂਰ ਕਹਿੰਦੇ ਜਦੋਂ ਨਾਮ 'ਚ ਰੱਤੀਆਂ ਰੂਹਾਂ ਦੀ ਸੰਗਤ ਮਿਲੀ ਨਾ, ਬਾਬਾ ਬੁੱਢਾ ਜੀ ਵਰਗੇ ਗੁਰਸਿੱਖ, ਅੱਜ ਵੀ ਕੋਈ ਥੋੜ੍ਹੀ ਹੈ ਗੁਰਮੁਖ, ਇਹ ਥੋੜ੍ਹਾ ਵੀ ਅੱਗੇ ਖਤਮ ਹੋ ਜਾਂਦੀ ਖੇਡ, ਠੀਕ ਹੈ ਉਹਨਾਂ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ, ਪਰ ਨਾਮ ਵਿੱਚ ਰੱਤੀਆਂ ਰੂਹਾਂ, ਗੁਰਮੁਖ ਮਾਰਗ ਗੁਰਮਤ ਮਾਰਗ ਦੇ ਪੰਨ ਦੀ ਐਸੇ ਨਾਮ ਰਸੀਏ ਅੱਜ ਵੀ ਸੰਸਾਰ, ਉਹ ਵੱਖਰੀ ਗੱਲ ਹੈ, ਆਪਣੇ ਆਪ ਨੂੰ ਉਜਾਗਰ ਨਹੀਂ ਕਰਨਾ, ਇਹ ਉਹਨਾਂ ਦਾ ਸੁਭਾਅ ਦਾ ਹਿੱਸਾ ਹੈ, ਉਹਨਾਂ ਦੀ ਬਿਰਤੀ ਦੇ ਅੰਦਰ ਟਿਕਿਆ ਵੀ ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੇ, ਆਪਾਂ ਮੇਟਣ ਦਾ ਯਤਨ ਕਰਦੇ ਹਾਂ। ਪਰ ਇੱਕ ਗੱਲ ਸਮਝ ਲਈਏ ਕਿ ਐਸੀਆਂ ਗੁਰਮੁਖ ਰੂਹਾਂ ਦੇ ਸੰਗ ਕਰਕੇ ਕੇਵਲ ਦੁਨਿਆਵੀ ਪਦਾਰਥ ਨਹੀਂ ਮੰਗੀਦਾ। ਸਾਹਿਬ ਕਹਿਣ ਲੱਗੇ ਵੀ ਇਹ ਵੀ ਮੰਗਿਆ ਜਾਂਦਾ, ਧੰਦ ਬੰਦ ਅਰ ਸਗਲ ਜੰਜਾਰੋ, ਅਵਰ ਕਾਜ ਤੇ ਛੂਟ ਭਰੀ। ਜਦੋਂ ਸਾਨੂੰ ਐਸੇ ਗੁਰਮੁਖਾਂ ਦਾ ਸੰਗ ਮਿਲੇ ਤੇ ਉਹਨਾਂ ਦੇ ਸੰਗ ਵਿੱਚੋਂ ਇਹ ਵੀ ਬਖਸ਼ਿਸ਼ ਲੈਣ ਦਾ ਯਤਨ ਕਰਨਾ ਕਿ ਸਾਡੇ ਦੁਨਿਆਵੀ ਫੋਕਟ ਧੰਦੇ, ਸਾਡੀ ਜ਼ਿੰਦਗੀ ਦੇ ਬੰਧਨ, ਜ਼ਿੰਦਗੀ ਨੂੰ ਪਏ ਹੋਏ ਸਾਰੇ ਜੰਜਾਲ ਤੇ ਬਾਕੀ ਜਿਹੜੇ ਅਸੀਂ ਨਿਗੂਣੇ ਕਾਜ ਕਰਦੇ ਹਾਂ, ਜਿਹਦੇ ਬਾਰੇ ਸਾਹਿਬ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਉਹ ਸਾਰੇ ਵੀ ਛੁੱਟ ਜਾਣ। ਸੰਗਤ ਦੇ ਮਿਲਣ ਦਾ, ਗੁਰਸਿੱਖਾਂ ਦੇ ਮਿਲਣ ਦਾ, ਸੰਤ ਰੂਹਾਂ ਦੇ ਮਿਲਣ ਦਾ ਮਤਲਬ ਇਹ ਨਹੀਂ ਕਿ ਅਸੀਂ ਕਹੀਏ ਇਕੱਲੇ ਪੁੱਤ ਮਿਲ ਜਾਣ, ਇਕੱਲੇ ਪਦਾਰਥ ਮਿਲ ਜਾਣ। ਸਾਹਿਬ ਕਹਿੰਦੇ ਇਹ ਵੀ ਮੰਗਣਾ ਵੀ ਧੰਦੇ ਛੁੱਟ ਜਾਣ, ਜੰਜਾਲ ਛੁੱਟ ਜਾਣ, ਬੰਧਨ ਛੁੱਟ ਜਾਣ, ਅਤੇ ਅਸੀਂ ਜਿਹੜੇ ਉਲਟੇ ਕਾਜ ਕਰ ਰਹੇ ਹਾਂ ਤੇਰੇ ਤੋਂ ਵਿਪਰੀਤ ਅਵਰ ਕਾਜ, ਇਹ ਵੀ ਛੂਟ ਪਰੀ, ਆਹ ਵੀ ਅੰਦਰ ਬਿਰਤੀ ਬਣਾਉਣੀ, ਇਹ ਵੀ ਅੰਦਰ ਭੁੱਖ ਪੈਦਾ ਕਰਨੀ ਕਿ ਸੱਤ ਸੰਗੀ ਮੇਲ ਵਿੱਚੋਂ ਆਤਮਕ ਮੁਕਤੀ ਲੱਭਣ ਦਾ ਵੀ ਯਤਨ ਕਰਨਾ। ਸਤਿਗੁਰੂ ਸਾਨੂੰ ਨਾਲ ਅਗਲੀ ਗੱਲ ਕਹਿ ਰਹੇ ਹੈ ਵੀ ਪਦਾਰਥ ਤਾਂ ਮਿਲਦੇ ਹੀ ਹੈ, ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਨਾਂ ਕੀ ਸੇਵਾ ਲੱਗ ਹੈ। ਜਦੋਂ ਸੱਤ ਸੰਗੀ ਰੂਹਾਂ ਦੀ ਸੇਵਾ ਵਿੱਚ ਗੁਜ਼ਰੇਗਾ ਤਾਂ ਫਿਰ ਕੀ ਹੋਏਗਾ, ਧਰਮ ਅਰਥ ਕਾਮ ਮੋਕਸ਼ ਮਿਲਣਗੇ। ਪਰ ਨਾਲ ਸਾਹਿਬ ਕਹਿੰਦੇ ਬੰਧਨਾਂ ਤੋਂ ਛੁਟਕਾਰਾ ਵੀ ਪਾਉਣਾ, ਜੰਜਾਲ ਵੀ ਕੱਟਣੇ, ਅਤੇ ਅਵਰ ਕਾਜ ਤੋਂ ਵੀ ਪਾਸਾ ਵੱਟਣਾ।
ਰਹਾਉ ਸੁਖ ਸਹਿਜ ਆਰ ਘਨੋ ਆਨੰਦ, ਗੁਰ ਤੇ ਪਾਇਓ ਨਾਮ ਹਰੀ।
ਹੁਣ ਇਹ ਬਖਸ਼ਿਸ਼ਾਂ ਕਿੱਥੋਂ ਮਿਲਣਗੀਆਂ? ਕਿਸੇ ਦੁਕਾਨ ਤੋਂ ਨਹੀਂ ਮਿਲਣੀਆਂ, ਕਿਸੇ ਪਖੰਡੀ ਕੋਲੋਂ ਨਹੀਂ ਮਿਲਣੀਆਂ। ਸੁੱਖ, ਆਤਮਕ ਆਨੰਦ, ਸਹਿਜ ਵਾਲੀ ਅਵਸਥਾ ਗੁਰ ਤੇ ਪਾਇਓ, ਇਹ ਕਦੋਂ ਆਉਂਦਾ? ਜਦੋਂ ਗੁਰੂ ਕੋਲੋਂ ਨਾਮ ਦੀ ਦਾਤ ਮਿਲਦੀ ਹੈ ਅਤੇ ਉਸ ਨਾਮ ਦੀ ਕਮਾਈ ਦੇ ਨਾਲ ਸਤਸੰਗੀ ਮੇਲ ਦੇ ਨਾਲ ਆਤਮਕ ਖੇੜਾ ਮਿਲਦਾ, ਆਤਮਕ ਵਿਕਾਸ ਮਿਲਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰੇਮ 'ਚ ਰੱਤੀ ਹੋਈ ਆਤਮਾ ਖਵਾਜਾ ਰੋਸ਼ਨ, ਅਤੇ ਖਵਾਜਾ ਰੋਸ਼ਨ ਇੰਨੇ ਖੇੜੇ ਵਿੱਚ ਨੇ, ਇੰਨੇ ਆਤਮਕ ਆਨੰਦ ਵਿੱਚ ਨੇ ਕਿ ਜਿਵੇਂ ਖਿੜੇ ਗੁਲਾਬ ਦੀ ਮਹਿਕ ਖਿੰਡਦੀ ਹੈ ਨਾ। ਮੁਸਲਮਾਨ ਨੇ, ਮੈਂ ਇਹ ਬੇਨਤੀ ਤੁਹਾਡੇ ਚਰਨਾਂ 'ਚ ਕਰ ਰਿਹਾ ਕਿ ਸਤਿਗੁਰ ਜੀ ਨੇ ਜ਼ੁਲਮ ਦੇ ਨਾਲ ਜੰਗ ਕੀਤੀ, ਸਟੇਟ ਨਾਲ, ਹਕੂਮਤ ਨਾਲ, ਜਿਹੜੀ ਅੱਤਿਆਚਾਰੀ ਜ਼ਾਲਮ ਹਕੂਮਤ ਸੀ। ਸਿੱਖ ਇਤਿਹਾਸ ਵਿੱਚ ਪਹਿਲੀ ਵਾਰੀ ਸ਼ਸਤਰਾਂ ਦੀ ਜੰਗ ਹੋਈ, ਪਹਿਲਾਂ ਵਿਚਾਰ ਦੀ ਜੰਗ ਚੱਲ ਰਹੀ ਸੀ, ਹਥਿਆਰ ਦੀ ਜੰਗ ਪਹਿਲੀ ਵਾਰੀ ਹੋਈ। ਅਤੇ ਸ਼ਾਇਦ ਇੱਥੇ ਸਰ ਜਾਦੂਨਾਥ ਸਰਕਾਰ ਵਰਗੇ ਲਿਖਾਰੀਆਂ ਨੇ ਭੁਲੇਖਾ ਖਾ ਲਿਆ ਵੀ ਗੁਰੂ ਸਾਹਿਬ ਨੇ ਰਸਤਾ ਬਦਲ ਲਿਆ। ਕਈਆਂ ਨੂੰ ਇਹ ਭੁਲੇਖਾ ਪਿਆ ਕਿ ਜੰਗ ਮੁਸਲਮਾਨਾਂ ਨਾਲ ਹੋ ਰਹੀ ਹੈ। ਨਹੀਂ ਭਾਗਾਂ ਵਾਲਿਓ, ਜੇ ਅਸੀਂ ਸਾਈਂ ਮੀਆਂ ਮੀਰ, ਬੀਬੀ ਕੌਲਾਂ ਜੀ, ਸੈਯਦ ਜਾਨੀ ਜੀ, ਖਵਾਜਾ ਰੋਸ਼ਨ ਜੀ, ਭਾਈ ਕੱਟੂ ਜੀ, ਹਸਨ ਖਾਂ, ਬਹੁਤ ਸਾਰੇ ਐਸੇ ਮੁਸਲਮਾਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਭਵਰੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਕਿਸੇ ਮਜ਼ਹਬ ਵਿਰੁੱਧ ਨਹੀਂ ਲੜ ਰਹੇ, ਉਹ ਜ਼ੁਲਮ ਦੇ ਵਿਰੁੱਧ ਲੜ ਰਹੇ ਨੇ। ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ, ਇੱਕ ਪੀਰ ਦੀ। ਪੀਰੀ ਤਾਂ ਪਹਿਲਾਂ ਹੀ ਮੌਜੂਦ ਸੀ, ਸਤਿਗੁਰ ਜੀ ਨੇ ਮੀਰੀ ਦੀ ਬਖਸ਼ਿਸ਼ ਕੀਤੀ ਅਤੇ ਸਿੱਖ ਜਗਤ ਨੂੰ ਦੱਸਿਆ ਕਿ ਮੀਰੀ ਅਤੇ ਪੀਰੀ ਕੀ ਹੈ। ਪੀਰੀ ਪਹਿਲਾਂ ਹੀ ਮੌਜੂਦ ਹੈ, ਠੀਕ ਹੈ ਅਸੀਂ ਬੋਲਣ ਵਿੱਚ ਮੀਰੀ ਪਹਿਲਾਂ ਕਹਿ ਰਹੇ ਹਾਂ, ਪਰ ਪੀਰੀ ਤਾਂ ਗੁਰੂ ਨਾਨਕ ਉਜਾਗਰ ਕਰ ਰਹੇ ਨੇ, ਮੀਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਜਾਗਰ ਕਰ ਰਹੇ। ਵੈਸੇ ਗੁਰੂ ਨਾਨਕ ਦੇ ਬਚਨਾਂ ਵਿੱਚ ਗੁਪਤ ਰੂਪ ਵਿੱਚ ਮੀਰੀ ਵੀ ਵਰਤ ਰਹੀ ਹੈ, ਉਹ ਕਿਸੇ ਦੀ ਗੁਲਾਮੀ ਨਹੀਂ ਕਰਦੇ, ਉਹ ਇਕੱਲੇ ਪੀਰ ਨਹੀਂ ਹਨ। ਜੇ ਇਕੱਲੇ ਪੀਰ ਹੁੰਦੇ ਤਾਂ ਉਹ ਵੀ ਕਿਸੇ ਕੁੰਦਰ 'ਚ ਬੈਠ ਕੇ ਭਗਤੀ ਕਰ ਰਹੇ ਹੁੰਦੇ, ਉਹ ਰਾਜਿਆਂ ਵਾਂਗ ਦੂਜੇ ਰਾਜੇ ਦੀ ਹਿੱਕ 'ਤੇ ਖੜ ਕੇ ਕਹਿੰਦੇ ਨੇ ਤੂੰ ਜ਼ਾਲਮ ਹੈ ਅਤੇ ਮੈਂ ਤੇਰੇ ਸਾਹਮਣੇ ਸਿਰ ਉੱਚਾ ਕਰਕੇ ਉੱਦਾਂ ਬੋਲਦਾ ਜਿਵੇਂ ਇੱਕ ਰਾਜਾ ਦੂਜੇ ਰਾਜੇ ਨਾਲ ਟੱਕਰ ਲੈ ਰਿਹਾ ਹੁੰਦਾ। ਮੀਰੀ ਉੱਥੇ ਵੀ ਉਜਾਗਰ ਹੁੰਦੀ ਹੈ, ਪਰ ਪ੍ਰਗਟ ਰੂਪ ਵਿੱਚ ਪੀਰੀ ਦੇ ਨਾਲ ਮੀਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੋੜ ਰਹੇ ਆ। ਅਤੇ ਮੀਰੀ ਕੀ ਹੈ ਅਤੇ ਪੀਰੀ ਕੀ ਹੈ? ਪੀਰੀ ਹੈ ਸੱਚ ਦੀ ਤਾਕਤ, ਇਹ ਬਚਨ ਸਮਝਿਓ। ਮੈਂ ਪਹਿਲਾਂ ਵੀ ਇੱਕ ਵਾਰੀ ਇਸ ਸਟੇਜ 'ਤੇ ਬਚਨ ਕਿਹਾ ਸੀ, ਇਹਦੀ ਗਹਿਰਾਈ ਨੂੰ ਤੋਲਣ ਦਾ ਯਤਨ ਕਰਿਓ। ਪੀਰੀ ਹੈ ਸੱਚ ਦੀ ਤਾਕਤ ਅਤੇ ਮੀਰੀ ਹੈ ਤਾਕਤ ਦਾ ਸੱਚ। ਇਕੱਲਾ ਤਾਕਤ ਦੇ ਸੱਚ ਨੂੰ ਨਾ ਵੇਖਦਾ ਨਹੀਂ, ਕਦੀ ਸੱਚ ਦੀ ਤਾਕਤ ਨੂੰ ਵੀ ਵੇਖਣ ਦਾ ਯਤਨ ਕਰ। ਜਿਹੜੇ ਲੋਕ ਸੱਚ ਦੀ ਤਾਕਤ ਨਹੀਂ ਵੇਖਦੇ, ਅਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਕਿਹਾ ਸੀ ਸੱਚ ਕੋ ਮਿਟਾਓਗੇ ਤਾਂ ਮਿਟੋਗੇ ਜਹਾਨ ਸੇ। ਇਸ ਵਾਸਤੇ ਇਕੱਲੀ ਤਾਕਤ ਦਾ ਸੱਚ ਨਹੀਂ ਵੇਖਣਾ, ਕਦੀ ਸੱਚ ਦੀ ਤਾਕਤ ਨੂੰ ਪਹਿਚਾਨਣ ਦਾ ਯਤਨ ਕਰ। ਇਹ ਏਡੀ ਪ੍ਰਬਲ ਤਾਕਤ ਹੈ ਸੱਚ ਦੀ ਤਾਕਤ ਕਿ ਇਹਦੇ ਸਾਹਮਣੇ ਮੀਰੀ ਫਿੱਕੀ ਪੈ ਜਾਂਦੀ ਹੈ, ਇਹਦੇ ਸਾਹਮਣੇ ਕਿੰਨੇ ਵਜ਼ੀਦੇ ਔਰੰਗਜ਼ੇਬ ਮਿੱਟੀ ਹੋ ਜਾਂਦੇ ਆ। ਇਹੀ ਤਾਂ ਗੱਲ ਕਹੀ ਸੀ ਮੇਰੇ ਗੁਰੂ ਨੇ ਜਿੱਦਣ ਮੀਰੀ ਪੀਰੀ ਦੇ ਮਾਲਕ ਦੇ ਸਿਧਾਂਤ ਉੱਤੇ ਹੱਲਾ ਬੋਲਣ ਦਾ ਯਤਨ ਕੀਤਾ, ਅਕਾਲ ਤਖਤ ਸਾਹਿਬ ਨੂੰ ਟੈਂਕਾਂ ਅਤੇ ਤੋਪਾਂ ਨਾਲ ਢਾਇਆ, ਹੰਕਾਰੀ ਹੋਈ ਹਕੂਮਤ ਨੇ, ਆਜ਼ਾਦ ਭਾਰਤ ਦੀ ਫੌਜ ਨੇ, ਅਤੇ ਭਰੇ ਵਿਰਾਗੀ ਮਨਾਂ ਦੇ ਨਾਲ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਪਵਿੱਤਰਤਾ ਭੰਗ ਹੋਈ ਨਾ, ਮਰਿਆਦਾ ਭੰਗ ਹੋਈ, ਭਾਵੁਕ ਮਨਾਂ ਨਾਲ, ਡੁੱਲਦੇ ਮਨਾਂ ਦੇ ਨਾਲ ਸਿੱਖ ਗੁਰੂ ਨੂੰ ਪ੍ਰਕਾਸ਼ਮਾਨ ਕਰਕੇ ਮਰਿਆਦਾ ਜਿੱਦਣ ਬਹਾਲ ਹੋਈ ਹਰਿਮੰਦਰ ਸਾਹਿਬ ਬਲੁੰਦਰੇ ਗਏ ਹਿਰਦੇ ਆਪ ਜੀ ਨੇ ਸਾਰਾ ਸਾਕਾ ਪਿਛਲੇ ਦਿਨ ਸੁਣਿਆ ਅਤੇ ਜਿਸ ਦਿਨ ਪਹਿਲੇ ਦਿਨ ਮਰਿਆਦਾ ਬਹਾਲ ਕਰਕੇ ਗੁਰੂ ਦੇ ਗਲ ਲੱਗ ਕੇ ਜਿਵੇਂ ਫੁੱਟ ਫੁੱਟ ਕੇ ਸਿੱਖ ਰੋਏ ਹੋਣ ਇੱਦਾਂ ਅਰਦਾਸ ਕੀਤੀ ਪਾਤਸ਼ਾਹ ਤੇਰੇ ਤਖ਼ਤ ਨੂੰ ਢਾਹ ਦਿੱਤਾ ਤੇਰੇ ਹਰਿਮੰਦਰ ਨੂੰ ਗੋਲੀਆਂ ਲੱਗੀਆਂ ਤੇਰੇ ਪਵਿੱਤਰ ਪਾਵਨ ਸਰੂਪ ਨੂੰ ਛਲਣੀ ਕੀਤਾ ਗਿਆ ਇਹ ਸਾਥੋਂ ਜਰਿਆ ਨਹੀਂ ਜਾਂਦਾ ਅਤੇ ਜਿਵੇਂ ਮੇਰੇ ਸਤਿਗੁਰ ਜੀ ਨੇ ਨਾ ਇਹ ਸੱਚ ਦੀ ਤਾਕਤ ਪੀਰੀ ਦੀ ਤਾਕਤ ਜਿਹਦੇ ਸਾਹਮਣੇ ਮੀਰੀ ਨਹੀਂ ਟਿਕ ਸਕਦੀ ਪਹਿਲਾਂ ਪੀਰੀ ਦੀ ਤਾਕਤ ਹੈ ਸੱਚ ਦੀ ਤਾਕਤ ਫਿਰ ਤਾਕਤ ਦਾ ਸੱਚ ਹੈ ਜੇ ਸੱਚ ਦੀ ਤਾਕਤ ਨਾ ਹੋਵੇ ਤਾਂ ਕਈ ਵਾਰੀ ਤਾਕਤ ਦਾ ਸੱਚ ਝੂਠਾ ਨਸ਼ਾ ਬਣ ਜਾਂਦਾ ਉਦਣ ਸੱਚ ਦੀ ਤਾਕਤ ਬੋਲੀ ਸੀ ਇੱਥੇ 84 ਦੇ ਵਿੱਚ ਇਸੇ ਸਿੰਘਾਸਨ ਤੋਂ ਜਿੱਥੋਂ ਅੱਜ ਹੁਕਮ ਜਾਰੀ ਹੋ ਰਹੇ ਹੈ ਅਤੇ ਉਸ ਗੁਰੂ ਨੇ ਦਿਲਾਸਾ ਦੇ ਕੇ ਜਿਵੇਂ ਆਪਣੇ ਸਿੱਖਾਂ ਨੂੰ ਕਿਹਾ ਹੋਵੇ ਪਿਆਰਿਓ ਹੰਝੂ ਪੂੰਜੋ ਚਿੰਤਾ ਨਾ ਕਰੋ ਇਸ ਸੱਚ ਦੀ ਤਾਕਤ ਨਾਲ ਟਕਰਾਉਣ ਵਾਲੇ ਜਿਹੜੇ ਤਾਕਤ ਦਾ ਸੱਚ ਲੈ ਕੇ ਆਉਂਦੇ ਨਾ ਤਾਕਤ ਦਾ ਨਸ਼ਾ ਉਹ ਮਿੱਟੀ 'ਚ ਮਿਲ ਜਾਂਦੇ ਹੁੰਦੇ ਆ ਇਹ ਹੁਕਮ ਬਖਸ਼ਿਸ਼ ਹੋਇਆ ਸੀ ਕਿਸ ਹੋਂ ਜਾਚੀ ਕਿਸ ਆਰਾਧੀ ਪਹਿਲੇ ਦਿਨ ਹਰਿਮੰਦਰ ਸਾਹਿਬ ਜਿੱਦਣ 84 ਦੇ ਸਾਰੇ ਘੱਲੂ ਘਾਰੇ ਤੋਂ ਬਾਅਦ ਮਰਿਆਦਾ ਬਹਾਲ ਹੋਈ ਅਤੇ ਗੁਰੂ ਬੋਲਿਆ ਨਿਸ਼ਚਾ ਕਰੋ ਤੁਹਾਡਾ ਗੁਰੂ ਬੋਲ ਰਿਹਾ ਤੁਹਾਡਾ ਗੁਰੂ ਅਗਵਾਈ ਕਰ ਰਿਹਾ ਵਿਸ਼ਵਾਸ ਕਰੋ ਗੁਰੂ ਉੱਤੇ ਗੁਰੂ ਬੋਲ ਕੇ ਸਿੱਖਾਂ ਨੂੰ ਦਿਲਾਸਾ ਦੇ ਰਿਹਾ ਸੀ ਕਿਸ ਹੋਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋ ਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ ਉਦਨ ਪੀਰੀ ਦਾ ਸੱਚ ਬੋਲਿਆ ਅਤੇ ਦੁਨੀਆਂ ਨੇ ਉਹ ਸੱਚ ਵਰਤਦਾ ਵੀ ਤੱਕਿਆ ਸਾਧ ਸੰਗਤ ਆਤਮਕ ਵਿਕਾਸ ਹੁੰਦਾ ਜਿਹਦੇ ਅੰਦਰ ਪੀਰੀ ਦਾ ਸੱਚ ਵਰਤਦਾ ਸੱਯਦ ਜਾਨੀ ਖਿੜਿਆ ਹੋਇਆ ਕਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਨੂੰ ਸੰਭਾਲਣ ਦੀ ਸੇਵਾ ਕਰਦਾ ਸੀ ਮੇਰਾ ਗੁਰੂ ਵੱਡ ਯੋਧਾ ਬਹੁ ਪਰ ਉਪਕਾਰੀ ਵੇਖੋ ਬੰਦਾ ਸੂਰਮਾ ਹੋਵੇ ਬਲ ਵਿੱਚ ਹੋਵੇ ਸ਼ਸਤਰ ਹੱਥ ਵਿੱਚ ਹੋਣ ਮੈਦਾਨੇ ਜੰਗ 'ਚ ਉਤਰਿਆ ਹੋਵੇ ਅਤੇ ਅੱਖਾਂ ਦਾ ਰੋਹ ਜਿਹੜਾ ਉਹ ਅੰਦਰੋਂ ਕਰੁਣਾ ਖਤਮ ਕਰ ਦਿੰਦਾ ਦਇਆ ਖਤਮ ਕਰ ਦਿੰਦਾ ਕਈ ਵਾਰੀ ਚਿਹਰਾ ਕਰੂਰ ਹੋ ਜਾਂਦਾ ਇਰਾਦੇ ਚਟਾਨਾਂ ਵਰਗੇ ਪੱਥਰ ਦੇ ਬਣ ਜਾਂਦੇ ਆ ਪਰ ਸਤਿਗੁਰੂ ਜੀ ਦੇ ਸਾਹਮਣੇ ਅਕਿਰਤ ਘਣ ਵੀ ਆਉਂਦਾ ਪੈਂਦੇ ਖਾਂ ਉਹਦੇ 'ਤੇ ਵੀ ਸਤਿਗੁਰੂ ਖਫਾ ਨਹੀਂ ਹੁੰਦੇ ਜ਼ਖਮੀ ਹੋ ਕੇ ਡਿੱਗੇ ਨੂੰ ਕਹਿੰਦੇ ਆ ਪੈਦੇ ਖਾਂ ਅੱਲਾ ਚੇਤੇ ਕਰ ਤੇਰਾ ਭਲਾ ਹੋ ਜਾਏ ਇਹਨੂੰ ਕਹਿੰਦੇ ਆ ਵੱਡ ਯੋਧਾ ਬਹੁ ਪਰ ਉਪਕਾਰੀ ਅਕਿਰਤ ਘਣ ਦਾ ਵੀ ਭਲਾ ਮੰਗਣਾ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਿਰਧ ਹੈ ਅਤੇ ਪੈਂਦੇ ਖਾਂ ਨੂੰ ਆਖਰੀ ਸਮੇਂ ਸੋਝੀ ਆਉਂਦੀ ਜਿਹੜਾ ਕਹਿੰਦਾ ਹੁਣ ਦਾਤਾ ਤੇਰੀ ਤੇਗ ਹੀ ਮੇਰਾ ਕਲਮਾ ਹੈ ਮੇਰਾ ਉਧਾਰ ਕਰੇਗੀ ਜਿਹੜਾ ਖਵਾਜਾ ਰੋਸ਼ਨ ਗੁਰੂ ਦੇ ਰੰਗ ਵਿੱਚ ਇੰਨਾ ਰੰਗਿਆ ਕਿ ਉਹਦੀ ਜ਼ਿੰਦਗੀ ਦਾ ਖੇੜਾ ਝਲਕਦਾ ਅਤੇ ਉਹਨਾਂ ਦੇ ਖੇੜੇ ਵੱਲ ਵੇਖ ਕੇ ਸੱਯਦ ਹਜ਼ਰਤ ਮੁਹੰਮਦ ਸਾਹਿਬ ਦੇ ਵੰਸ਼ ਵਿੱਚੋਂ ਸੱਯਦ ਜਾਨੀ ਫਰਿਆਦੀ ਹੋ ਕੇ ਕਹਿੰਦਾ ਖਵਾਜਾ ਰੋਸ਼ਨ ਮੈਂ ਤੇਰੇ ਚਿਹਰੇ ਦੇ ਨੂਰ ਨੂੰ ਤੱਕ ਕੇ ਅੰਦਾਜ਼ਾ ਲਾ ਸਕਦਾ ਕਿ ਤੈਨੂੰ ਕੁਝ ਮਿਲ ਚੁੱਕਿਆ ਮੁੱਦਤਾਂ ਤੋਂ ਅੰਦਰ ਦੀ ਭੁੱਖ ਲੈ ਕੇ ਭਟਕ ਰਿਹਾ ਮੈਨੂੰ ਮਾਰਗ ਦੱਸ ਮੈਨੂੰ ਰਾਹ ਦੱਸ ਜਿੱਥੋਂ ਤੇਰੀ ਭੁੱਖ ਮਿਟੀ ਹੈ ਮੇਰੀ ਵੀ ਮੁੱਟ ਜੇ ਅਤੇ ਖਵਾਜਾ ਰੋਸ਼ਨ ਨੇ ਕਿਹਾ ਸੱਯਦ ਜਾਨੀ ਪੰਜਾਬ ਦੀ ਧਰਤੀ 'ਤੇ ਸ਼੍ਰੀ ਹਰਗੋਬਿੰਦਪੁਰੇ ਦੇ ਸਥਾਨ 'ਤੇ ਬੈਠਾ ਭੁੱਖਾਂ ਮਿਟਾਉਣ ਵਾਲਾ ਪਰ ਇੱਕ ਸ਼ਰਤੀ ਪ੍ਰੇਮ ਦਾ ਰੰਗ ਚਾੜੀ ਆਤਮਾ ਨੂੰ ਅਤੇ ਕਾਹਲੀ ਨਾ ਕਰੀ ਸਹਿਜ ਵਿੱਚ ਨਹੀਂ ਜਿੱਦਣ ਨਵਾਜਣ ਦਾ ਵੇਲਾ ਆਏਗਾ ਉਹ ਤੇਰੇ ਕੋਲ ਚੱਲ ਕੇ ਆਏਗਾ ਉਹ ਚੱਲ ਕੇ ਆਉਂਦਾ ਸਾਧ ਸੰਗਤ ਕਦੀ ਭਾਈ ਪੱਲਾ ਜੀ ਨੂੰ ਪੁੱਛੋ ਗਰੀਬੜਾ ਪੱਲੇ ਵਿੱਚ ਗੁੜ ਦੀ ਰੋੜੀ ਬੰਨ ਕੇ ਪਰ ਮਾਂ ਨੇ ਲਗਨ ਲਾਈ ਸੀ ਮਾਂ ਨੇ ਪਿਤਾ ਸਿਰ ਤੋਂ ਚਲਾਣਾ ਕਰ ਗਿਆ ਸਖਰ ਸਖੀ ਸਰਵਰੀਆਂ ਦੇ ਕਬਰ ਪੂਜਕਾਂ ਦੇ ਘਰ ਵਿਆਹੀ ਗਈ ਅੰਮ੍ਰਿਤਸਰ ਸਾਹਿਬ ਸਿੱਖਾਂ ਦੀ ਧੀ ਅਤੇ ਮਾਂ ਨੇ ਪੁੱਤਰ ਦੀ ਜ਼ਿੰਦਗੀ 'ਚ ਇੰਨਾ ਰੰਗ ਚਾੜਿਆ ਕਿ ਉਸ ਨੰਨੇ ਜੇ ਬਾਲਕ ਦੇ ਅੰਦਰ ਸਿਦਕ ਪੈਦਾ ਕਰ ਦਿੱਤਾ ਕਿ ਗੁਰੂ ਨੂੰ ਚੇਤੇ ਕਰੀਏ ਅਤੇ ਮੀਰੀ ਪੀਰੀ ਦੇ ਮਾਲਕ ਆਪ ਚੱਲ ਕੇ ਆਉਂਦੇ ਆ ਕਹਿੰਦਾ ਮਾਂ ਮੈਂ ਭੇਟ ਕੀ ਕਰਾਂਗਾ ਅਤੇ ਮਾਂ ਨੇ ਪੱਲੇ 'ਚ ਗੁੜ ਦੀ ਰੋੜੀ ਬੰਨ ਦਿੱਤੀ ਗਰੀਬ ਦੇ ਘਰ ਕੋਈ ਟਕਾ ਨਹੀਂ ਕੋਈ ਪਦਾਰਥ ਨਹੀਂ ਇਹ ਗੁੜ ਦੀ ਰੋੜੀ ਨਹੀਂ ਸਿੱਖ ਦਾ ਨਿਸ਼ਚਾ ਸੀ ਉਸ ਬੱਚੇ ਦਾ ਨਿਸ਼ਚਾ ਸੀ ਜਿਹੜਾ ਸਾਥੀਆਂ ਤੋਂ ਲੁਕਾ ਲੁਕਾ ਕੇ ਸਾਂਭ ਕੇ ਰੱਖਦਾ ਕਿ ਜਦੋਂ ਮੇਰੇ ਸਾਹਿਬ ਹਰਗੋਬਿੰਦ ਪਾਤਸ਼ਾਹ ਆਉਣਗੇ ਮੈਂ ਉਹਨਾਂ ਨੂੰ ਭੇਟ ਕਰਾਂਗਾ ਵਕਤ ਗੁਜ਼ਰਦਾ ਗਿਆ ਵੈਰਾਗ ਦੀ ਭੱਠੀ 'ਚ ਤਪਦਾ ਗਿਆ ਅਤੇ ਮੁੱਕਦੀ ਗੱਲ ਇੱਕ ਦਿਨ ਸਾਹਿਬ ਆਵਾਜ਼ ਮਾਰ ਕੇ ਕਹਿੰਦੇ ਨੇ ਭਾਈ ਪੱਲਿਆ ਸਾਨੂੰ ਭੁੱਖ ਲੱਗੀ ਲਿਆ ਤੇਰੇ ਕੋਲ ਕੀ ਹੈ ਲਿਆ ਸ਼ਕੀ ਹੈ ਭੁੱਖ ਗੁਰੂ ਨੇ ਨਹੀਂ ਮਿਟਾਈ ਆਪਣੀ ਭੁੱਖ ਪੱਲੇ ਦੀ ਮਿਟ ਗਈ ਅਤੇ ਪੱਲਾ ਕਹਿੰਦਾ ਬਖਸ਼ਿਸ਼ਾਂ ਦੇ ਸਾਈਂ ਜਿਵੇਂ ਮੈਨੂੰ ਨਿਵਾਜਿਆ ਮੈਨੂੰ ਰਾਹੇ ਪਾਉਣ ਵਾਲੀ ਮੇਰੀ ਮਾਂ ਨੂੰ ਵੀ ਨਿਵਾਜ ਉਹ ਚੱਲ ਕੇ ਜਾਂਦਾ ਕਦੀ ਭਾਈ ਅਲਮਸਤ ਚੇਤੇ ਕਰਦਾ ਉਹ ਨਾਨਕ ਮਤੇ ਦੀ ਧਰਤੀ 'ਤੇ ਉਹ ਚੱਲ ਕੇ ਜਾਂਦਾ ਕਦੀ ਭਾਈ ਸਾਈਂ ਦਾਸ ਡਰੌਲੀ ਦੀ ਧਰਤੀ 'ਤੇ ਕਹਿੰਦਾ ਬੀਬੀ ਰਾਮੋ ਅਤੇ ਸਾਈਂ ਦਾਸ ਦਾਤਿਆ ਇਸ ਘਰ ਵਿੱਚ ਕਦਮ ਅਸੀਂ ਬਾਅਦ ਵਿੱਚ ਪਾਵਾਂਗੇ ਪਹਿਲਾਂ ਤੂੰ ਚਰਨਾਂ ਦੀ ਸ਼ੋਅ ਬਖਸ਼ ਸਤਿਗੁਰੂ ਚੱਲ ਕੇ ਜਾਂਦੇ ਨੇ ਕਦੀ ਭਾਈ ਰੂਪਾ ਅਤੇ ਸਾਧੂ ਸਾਧੇ ਦਾ ਪੋਤਰਾ ਸਾਧੂ ਟੁਕਲਾਣੀ ਪਿੰਡ ਦਾ ਰਹਿਣ ਵਾਲਾ ਅਤੇ ਵੱਡਾ ਘਰਾਣਾ ਅੰਮ੍ਰਿਤ ਤਰਨ ਤਾਰਨ ਸਾਹਿਬ ਦੇ ਕੋਲ ਪਿੰਡ ਹੈ ਸਿੱਖਾਂ ਦੀ ਧੀ ਕਬਰ ਪੂਜਕਾਂ ਦੇ ਘਰ ਵਿਆਹੀ ਗਈ ਭਾਈ ਆਕਲ ਪਿਤਾ ਨੇ ਆ ਕੇ ਕਿਹਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੀ ਭੁੱਲ ਹੋ ਗਈ ਪਤਾ ਹੁਣ ਲੱਗਿਆ ਬਰਾਤ ਢੁੱਕਣ ਵਾਲੀ ਹੈ ਅਤੇ ਪਤਾ ਲੱਗਿਆ ਜਿਨ੍ਹਾਂ ਘਰ ਧੀ ਵਿਆਹੀ ਚੱਲੀ ਹੈ ਉਹ ਕਬਰ ਪੂਜਕ ਨੇ ਅਤੇ ਸਾਹਿਬ ਨੇ ਇੱਕ ਬਚਨ ਕਿਹਾ ਸੀ ਮੇਰੀਓ ਮਾਵੋ ਭੈਣੋ ਧਿਆਨ 'ਚ ਰੱਖਿਓ ਧੀਓ ਬੱਚੀਓ ਧਿਆਨ 'ਚ ਰੱਖਿਓ ਸਾਹਿਬ ਕਹਿਣ ਲੱਗੇ ਭਾਈ ਆਕਲ ਚਿੰਤਾ ਨਾ ਕਰ ਜੇ ਤੇਰੀ ਧੀ ਦੇ ਅੰਦਰ ਸਿੱਖੀ ਦੇ ਸੰਸਕਾਰ ਨੇ ਅਤੇ ਉਹਦਾ ਇੰਨਾ ਤੇਜ਼ ਤਪ ਹੋਏਗਾ ਕਿ ਉਹ ਕਬਰ ਪੂਜਕਾਂ ਨੂੰ ਵੀ ਸਿੱਖੀ ਦੇ ਰੰਗ 'ਚ ਰੰਗ ਦੇਗੀ ਜੇ ਤੇਰੀ ਬੱਚੀ ਦੇ ਅੰਦਰ ਸੰਸਕਾਰ ਨੇ ਜੇ ਤੂੰ ਸੰਸਕਾਰ ਦਿੱਤੇ ਹੋਏ ਆ ਅਤੇ ਭਾਈ ਆਕਲ ਕਹਿਣ ਲੱਗੇ ਹਾਂ ਮੈਂ ਆਪਣੀ ਬੱਚੀ ਨੂੰ ਸਿੱਖੀ ਦੇ ਸੰਸਕਾਰ ਦਿੱਤੇ ਆ ਡੋਲੀ ਆਉਣ ਤੁਰਦੀ ਹੈ ਅਤੇ ਅੰਦਰ ਵੈਰਾਗ ਫੁੱਟ ਫੁੱਟ ਉਸ ਬੀਬੀ ਦੇ ਪੈਂਦਾ ਬੀਬੀ ਸੂਰਤੀ ਇਹਦਾ ਨਾਂ ਸੀ ਵੇਖੋ ਕੈਸੀ ਕਲਾ ਵਰਤਦੀ ਹੈ ਡਰੌਲੀ ਦੇ ਕੋਲ ਸਤਿਗੁਰੂ ਜੀ ਦੀਵਾਨ ਲਾਈ ਬੈਠੇ ਨੇ ਕਹਾਰ ਡੋਲੀ ਲਈ ਜਾਂਦੇ ਆ ਅਤੇ ਬੀਬੀ ਨੇ ਹਾੜਾ ਕੱਢ ਕੇ ਲਾਲਚ ਦੇ ਕੇ ਕਿਹਾ ਵੀਰੋ ਦੋ ਘੜੀਆਂ ਵਾਸਤੇ ਡੋਲੀ ਰੋਕ ਦਿਉ ਪਤਾ ਨਹੀਂ ਮੁੜ ਕੇ ਜ਼ਿੰਦਗੀ 'ਚ ਗੁਰੂ ਦੇ ਦੀਦਾਰ ਹੋਣੇ ਕਿ ਨਹੀਂ ਮੈਂ ਸੰਗਤ ਕਰ ਲਵਾਂ ਦੋ ਘੜੀਆਂ ਚਾਰ ਘੜੀਆਂ ਛੇ ਘੜੀਆਂ ਬੀਤੀਆਂ ਸੁਰਤ ਟਿੱਕੀ ਅਤੇ ਲੱਭਦੇ ਪਤੀ ਭਾਈ ਸਾਧੂ ਵੀ ਪਿੱਛੇ ਚਲੇ ਗਏ ਗੁਰੂ ਦੀ ਐਸੀ ਕਲਾ ਵਰਤ ਰਹੀ ਹੈ ਕਿ ਭਾਈ ਸਾਧੂ ਸਭ ਕੁਝ ਭੁੱਲ ਗਏ ਬੀਬੀ ਸੂਰਤੀ ਕੰਤ ਵੱਲ ਵੇਖ ਕੇ ਕਹਿਣ ਲੱਗੀ ਸਵਾਮੀ ਜੀ ਭੁੱਲ ਹੋ ਗਈ ਗੁਰੂ ਪ੍ਰੇਮ ਵਿੱਚ ਸਮਾਂ ਬਹੁਤਾ ਲੱਗ ਗਿਆ ਅਤੇ ਕਹਿਣ ਲੱਗਾ ਚੁੱਪ ਕਰ ਜੀਵਨ ਸਾਥ ਨੇ ਚੁੱਪ ਕਰ ਜੋ ਮੈਂ ਸੁਣ ਰਿਹਾ ਮੈਨੂੰ ਵੀ ਸੁਣ ਲੈਣ ਦੇ ਅਤੇ ਉੱਥੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਹਿੰਦੇ ਜਦੋਂ ਭਾਈ ਸਾਧੂ ਆਪਣੇ ਘਰ ਪਹੁੰਚਿਆ ਨਾ ਡੋਲਾ ਲੈ ਕੇ ਅਤੇ ਮਾਂ ਨੇ ਪਾਣੀ ਵਾਰ ਕੇ ਕਿਹਾ ਪੁੱਤਰ ਪਹਿਲਾਂ ਕਬਰ 'ਤੇ ਮੱਥਾ ਟੇਕ ਲੈ ਕਹਿਣ ਲੱਗਾ ਨਹੀਂ ਮਾਂ ਮੈਂ ਦੋ ਘੜੀਆਂ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਕਰ ਆਇਆ ਹੁਣ ਕਬਰ ਪੂਜਾ ਦਾ ਕੋੜ ਅੰਦਰੋਂ ਮਿਟ ਗਿਆ ਅਤੇ ਸਿੱਖੀ ਦਾ ਰੰਗ ਚੜ੍ਹ ਗਿਆ ਇਹ ਮੇਰੇ ਗੁਰੂ ਦੀ ਕਲਾ ਹੈ ਅਤੇ ਉਸ ਭਾਈ ਸਾਧੂ ਦਾ ਪੁੱਤਰ ਭਾਈ ਰੂਪਾ ਲੱਕੜਾਂ ਕੱਟਦੇ ਪਿਓ ਪੁੱਤ ਅਤੇ ਠੰਡੇ ਜਲ ਦੀ ਮਸ਼ਕ ਨੂੰ ਹੱਥ ਲਾ ਕੇ ਕਹਿੰਦੇ ਵਾਹ ਪਾਤਸ਼ਾਹ ਜੇ ਕਿਤੇ ਇਹ ਨਿਰਮਲ ਸ਼ੀਤਲ ਜਲ ਤੁਸੀਂ ਛਕੋ ਠੰਡ ਸਾਨੂੰ ਪੈ ਜਾਏਗੀ ਸਾਹਿਬ ਡਰੌਲੀ ਨੇ ਸ਼ਿਖਰ ਦੁਪਹਿਰ ਅਤੇ ਉਹ ਮਾਲਵੇ ਦੀ ਧਰਤੀ ਉੱਤੇ ਭਾਈ ਸਾਧੂ ਅਤੇ ਭਾਈ ਰੂਪਾ ਜੰਗਲ ਵਿੱਚ ਪਿਆਸ ਨੇ ਬੇਬਲ ਕੀਤਾ ਵਿਆਕੁਲ ਹੋ ਕੇ ਡਿੱਗ ਪਏ ਪਾਣੀ ਦਾ ਕਤਰਾ ਮੂੰਹ ਨਾ ਲਾਇਆ ਅੰਦਰ ਦੀ ਸੁਰਤ ਕਹਿੰਦੀ ਹੈ ਸਤਿਗੁਰੂ ਕਿਤੇ ਬੌੜ ਇੰਨਾ ਸ਼ੀਤਲ ਜਲ ਤੁਸੀਂ ਛਕੋ ਪਹਿਲਾਂ ਫਿਰ ਅਸੀਂ ਛਕਾਂਗੇ ਅਤੇ ਮੇਰਾ ਗਰੀਬਾਂ ਨੂੰ ਨਿਵਾਜਣ ਵਾਲਾ ਸਤਿਗੁਰੂ ਘੋੜੇ 'ਤੇ ਸਵਾਰ ਹੁੰਦਾ ਜੰਗਲ 'ਚ ਜਾ ਕੇ ਭਾਈ ਸਾਧੂ ਅਤੇ ਭਾਈ ਰੂਪਾ ਨੂੰ ਨਿਵਾਜਦਾ ਮੁੱਖ ਪਾਣੀ ਸਹਿ ਪਾਉਣ ਲੱਗੇ ਅਤੇ ਦੋਨੋਂ ਪਿਓ ਪੁੱਤ ਕਹਿੰਦੇ ਨਹੀਂ ਸਤਿਗੁਰੂ ਪਹਿਲਾਂ ਤੁਸੀਂ ਛਕੋ ਫਿਰ ਅਸੀਂ ਛਕਾਂਗੇ ਬਹੁ ਪਰ ਉਪਕਾਰੀ ਬਹੁ ਪਰ ਉਪਕਾਰੀ ਕਿਤੇ ਮਾਂ ਭਾਗ ਭਰੀ ਕਸ਼ਮੀਰ ਦੀ ਧਰਤੀ 'ਚ ਚੇਤੇ ਕਰਦੀ ਹੈ ਅਤੇ ਪੁੱਤਰ ਕਹਿੰਦਾ ਮਾਤਾ ਹੱਥ ਛੱਡ ਦੇ ਕਿੱਥੇ ਪੰਜਾਬ ਦੀ ਧਰਤੀ ਕਿੱਥੇ ਰਾਹ ਨਹੀਂ ਖਹਿੜਾ ਨਹੀਂ ਕਸ਼ਮੀਰ ਦੀ ਧਰਤੀ ਕਿਵੇਂ ਸਤਿਗੁਰੂ ਜੀ ਆਉਣਗੇ ਉਹ ਕਹਿੰਦੀ ਮੈਨੂੰ ਆਖਰੀ ਸਾਹ ਤੱਕ ਆਸ ਹੈ ਕਿ ਮੇਰੇ ਸਤਿਗੁਰੂ ਆਉਣਗੇ ਅਤੇ ਜੇ ਆਖਰੀ ਸਾਹ ਤੱਕ ਪੂਰੀ ਨਾ ਹੋਈ ਮੈਂ ਜਨਮਾਂ ਤੱਕ ਆਸ ਲਾ ਕੇ ਰੱਖਾਂਗੀ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਆਉਣਗੇ ਅਤੇ ਵਕਤ ਉਦਣ ਬਣਿਆ ਜਿੱਦਣ ਬਾਹਰ ਦਰਵਾਜ਼ਾ ਖੜਕਿਆ ਘੋੜੇ ਦੇ ਟਾਪਾਂ ਦੀ ਆਵਾਜ਼ ਆਈ ਮੇਰੇ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਆਵਾਜ਼ ਮਾਰ ਕੇ ਕਹਿੰਦੇ ਆ ਮਾਂ ਭਾਗ ਭਰੀ ਲਿਆ ਜੋ ਸਾਡੇ ਲਈ ਬਣਾਇਆ ਅਸੀਂ ਪ੍ਰਵਾਨ ਕਰਨ ਵਾਸਤੇ ਆਏ ਇਹ ਉਹਦਾ ਬਿਰਧ ਹੈ ਸਾਧ ਸੰਗਤ ਉਹਨਾਂ ਨੂੰ ਜੋ ਪਿਆਰ ਨਾਲ ਚੇਤੇ ਕਰ ਰਿਹਾ ਉਹ ਆਪ ਚੱਲ ਕੇ ਨਿਵਾਜਦੇ ਨੇ ਅਤੇ ਖਵਾਜਾ ਰੋਸ਼ਨ ਕਹਿਣ ਲੱਗਾ ਸੱਯਦ ਜਾਨੀ ਪ੍ਰੇਮ ਵਿੱਚ ਭਿੱਜ ਕੇ ਯਾਦ ਕਰੀ ਸਬਰ ਨਾਲ ਬੈਠੀ ਉਹ ਆਪ ਆਉਣਗੇ ਸੱਯਦ ਜਾਨੀ ਇੱਕੋ ਹੀ ਗੀਤ ਅਲਾਪ ਦਾ ਹੈ ਜਾਨੀ ਕੋ ਜਾਨੀ ਮਿਲਾ ਦਿਉ ਜਾਨੀ ਕੋ ਜਾਨੀ ਮਿਲਾ ਦਿਉ ਬੇਬਲਤਾ ਵਿਰਾਗ ਦੀ ਭੱਠੀ 'ਚ ਤਪਦਾ ਕੁੰਦਨ ਹੋ ਰਿਹਾ ਰੋਜ਼ ਕੁੰਦਨ ਹੋ ਰਿਹਾ ਸਾਹਿਬ ਦੇ ਪ੍ਰੇਮ ਦੀ ਐਸੀ ਧੁਨ ਅਲਾਪੀ ਜਿਵੇਂ ਕੋਇਲ ਦੀ ਆਵਾਜ਼ ਧੂਹ ਪਾਉਂਦੀ ਹੈ ਇਵੇਂ ਸਤਿਗੁਰੂ ਜੀ ਦੇ ਦਰ ਦੇ ਸਾਹਮਣੇ ਆ ਕੇ ਬੈਠ ਗਿਆ ਰੋਜ਼ ਅਲਾਪੇ ਦੂਰੋਂ ਦੀਦਾਰ ਕਰਦਾ ਸਬਰ ਨਾਲ ਬੈਠਾ ਜਿੱਦਣ ਗੁਰੂ ਨਿਵਾਜੇਗਾ ਉਦਣ ਹੀ ਚਰਨਾਂ 'ਤੇ ਟਹਾਂਗਾ ਮਹਾਰਾਜ ਨੇ ਹੁਕਮ ਕਰਕੇ ਕਿਹਾ ਜਿੱਥੇ ਸੱਯਦ ਜਾਨੀ ਬੈਠਾ ਕੰਧ ਖੜੀ ਕਰ ਦਿਉ ਇਹਨੇ ਸਿਦਕ ਨਹੀਂ ਹਾਰਿਆ। ਇਹ ਫਿਰ ਅਲਾਪਦਾ, ਜਾਨੀ ਕੋ ਜਾਨੀ ਮਿਲਾ ਦਿਓ। ਅਤੇ ਇੱਕ ਦਿਨ ਇਹ ਸੰਗਤਾਂ ਤੁੱਠੀਆਂ, ਜਿਹਦੇ ਬਾਰੇ ਮਹਾਰਾਜ ਕਹਿ ਰਿਹਾ ਸੰਤ ਸ਼ਰਨ ਸੰਤ ਟਹਿਲ ਕਰੀ, ਇਹ ਤੁੱਟ ਕੇ ਕਹਿਣ ਲੱਗੀਆਂ ਮਹਾਰਾਜ ਸੱਯਦ ਜਾਨੀ 'ਤੇ ਤਰਸ ਕਰੋ, ਉਹਦੀ ਭੁੱਖ ਮਿਟਾ ਦਿਓ, ਉਹ ਮਿਲਣਾ ਚਾਹੁੰਦਾ ਤੁਹਾਨੂੰ ਸੁਰਤ ਕਰਕੇ, ਅਭੇਦ ਹੋਣਾ ਚਾਹੁੰਦਾ ਤੁਹਾਡੇ ਚਰਨਾਂ 'ਚ। ਅਤੇ ਪਾਤਸ਼ਾਹ ਕਹਿਣ ਲੱਗੇ ਜੇ ਇੰਨਾ ਉਤਾਵਲਾ ਅਤੇ ਉਹਨੂੰ ਕਹੋ ਜਾਓ ਬਿਆਸ ਦਰਿਆ 'ਚ ਛਾਲ ਮਾਰ ਦਿਓ। ਕਿਸੇ ਨੇ ਜਾ ਕੇ ਖਬਰ ਦਿੱਤੀ ਸੱਯਦ ਜਾਨੀ ਮੀਰੀ ਪੀਰੀ ਦੇ ਮਾਲਕ ਕਹਿੰਦੇ ਜੇ ਮਿਲਣਾ ਲੋਚਦਾ ਤਾਂ ਜਾ ਦਰਿਆ 'ਚ ਛਾਲ ਮਾਰ ਦੇ, ਅਤੇ ਝੂਮ ਉੱਠਿਆ ਨੱਚ ਉੱਠਿਆ। ਅਸੀਂ ਫੈਸਲਾ ਉਹ ਚਾਹੁੰਦੇ ਹਾਂ ਜਿਹੜਾ ਸਾਡੀ ਮਰਜ਼ੀ ਅਨੁਸਾਰ ਹੋਵੇ। ਇਹ ਸਿੱਖ ਗਦਗਦ ਹੋ ਗਿਆ, ਕਹਿੰਦਾ ਜੇ ਜਾਨ ਕੁਰਬਾਨ ਕੀਤਿਆਂ ਗੁਰੂ ਮਿਲਦਾ ਤਾਂ ਸੌਦਾ ਸਸਤਾ ਹੈ, ਇੱਕ ਵਾਰ ਕੀ ਮੈਂ ਕਰੋੜਾਂ ਵਾਰੀ ਜਾਨ ਕੁਰਬਾਨ ਕਰਨ ਨੂੰ ਤਿਆਰ ਹਾਂ। ਭੱਜ ਤੁਰਿਆ ਅਤੇ ਮਹਾਰਾਜ ਨੇ ਘੋੜ ਸਵਾਰ ਭੇਜ ਕੇ ਵਾਪਸ ਬੁਲਾਇਆ, ਸੱਯਦ ਜਾਨੀ ਨੂੰ ਗਲਵੱਕੜੀ 'ਚ ਲੈ ਗਿਆ, ਜਾਨੀ ਨੂੰ ਜਾਨੀ ਮਿਲ ਗਿਆ ਸਾਧ ਸੰਗਤ। ਇਹ ਮੇਰੇ ਸਾਹਿਬ ਦਾ ਬਿਰਦ ਹੈ, ਸੱਚੇ ਪਾਤਸ਼ਾਹ ਜਿਹਦੇ ਚਰਨਾਂ ਨਾਲ ਜੁੜਿਆ ਸੂਖ ਸਹਿਜ ਔਰ ਘਰੋਂ ਆਨੰਦਾ, ਇਹ ਸਭ ਕੁਝ ਗੁਰੂ ਦੇ ਚਰਨਾਂ ਨਾਲ ਜੁੜਿਆ ਪ੍ਰਾਪਤ ਹੁੰਦਾ ਹੈ।
ਐਸੋ ਹਰ ਰਸ ਵਰਨਨ ਸਾਕੋ ਗੁਰਪੂਰੈ ਮੇਰੀ ਉਲਟ ਤਰੀ।
ਵਰਨਨ ਸਾਕੋ ਐਸੋ ਹਰ ਰਸ, ਮੇਰੇ ਗੁਰੂ ਨੇ ਮੇਰੀ ਮਤ ਬਦਲ ਦਿੱਤੀ ਹੈ, ਅਤੇ ਉਹ ਕਿਹੜਾ ਪਿਰਮ ਰਸ ਹੈ ਜਿਹੜਾ ਜਦੋਂ ਜਾਨੀ ਨੂੰ ਜਾਨੀ ਮਿਲ ਜੇ ਤਾਂ ਪ੍ਰਾਪਤ ਹੁੰਦਾ। ਜਦੋਂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਦੀ ਮਾਂ ਭਾਗ ਭਰੀ ਅਤੇ ਕਦੀ ਆਪਣੇ ਪਿਆਰੇ ਸਿੱਖਾਂ ਨੂੰ ਗਲਵੱਕੜੀ 'ਚ ਲੈ ਕੇ ਦਿੰਦੇ ਨੇ, ਉਸ ਰਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ।
ਪੇਖਿਓ ਮੋਹਨ ਸਭ ਕੈ ਸੰਗੇ ਊਨ ਨਾ ਕਾਹੂ ਸਗਲ ਭਰੀ।
ਕੀ ਨਜ਼ਾਰਾ ਤੱਕਿਆ ਕਿ ਮੈਂ ਆਪਣੇ ਪਿਆਰੇ ਨੂੰ ਮੋਹਨ ਨੂੰ ਪਰਮੇਸ਼ਰ ਨੂੰ ਵਾਹਿਗੁਰੂ ਜੀ ਨੂੰ ਸਭ ਜਗ੍ਹਾ ਮੌਜੂਦ ਤੱਕਿਆ। ਪੇਖਿਓ ਮੋਹਨ ਸਭ ਕਹਿ ਸੰਗੇ, ਵੀ ਉਹਦੇ ਤੋਂ ਬਾਹਰਾ ਤਾਂ ਕੋਈ ਵੀ ਨਹੀਂ ਹੈ। ਜਿਨ੍ਹਾਂ ਨੇ ਵੇਖਿਆ ਸੀ ਨਾ ਉਹਨਾਂ ਨੂੰ ਪੁੱਛਿਓ। ਸਾਈ ਮੀਆਂ ਵੀਰ ਜੀ ਦੇ ਕੋਲ ਜਹਾਂਗੀਰ ਨੇ ਸ਼ਿਕਵਾ ਕੀਤਾ, ਕਹਿਣ ਲੱਗਾ ਮੈਂ ਸ਼ਹਿਨਸ਼ਾਹ ਹਿੰਦ, ਮੈਂ ਦੇਸ਼ ਦਾ ਮਾਲਕ, ਅਤੇ ਮੈਨੂੰ ਤੁਹਾਡੀ ਸਰਦਲ 'ਤੇ ਆ ਕੇ ਕਿੰਨੇ ਕਿੰਨੇ ਘੜੀਆਂ ਉਡੀਕ ਕਰਨੀ ਪੈਂਦੀ ਹੈ। ਜਦੋਂ ਕਾਫਰਾਂ ਦਾ ਗੁਰੂ ਆਉਂਦਾ ਤੁਸੀਂ ਅੱਗੋਂ ਵਾਲੀ ਜਾਂਦੇ ਹੋ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਤ ਕਹਿੰਦਾ। ਜਦੋਂ ਸਾਹਿਬ ਕਦੀ ਜਾਂਦੇ ਸੀ ਸਾਈ ਜੀ ਕੋਲ, ਅਤੇ ਸਾਈ ਜੀ ਇੱਕ ਮੀਲ ਅੱਗੋਂ ਵਾਲੀ ਆ ਕੇ ਅਤੇ ਸਤਿਗੁਰਾਂ ਨੂੰ ਘੋੜੇ ਤੋਂ ਨਹੀਂ ਸੀ ਉਤਰਨ ਦਿੰਦਾ, ਕਦਮ ਬੋਸੀ ਕਰਦਾ, ਸਾਹਿਬਾਂ ਦੇ ਰਕਾਬ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਚਰਨਾਂ ਨੂੰ ਪਕੜ ਕੇ ਤੁਰਦਾ, ਕਦੀ ਗੁਰੂ ਸਾਹਿਬ ਜੀ ਦੇ ਸੱਜੇ ਪਾਸੇ ਨਾ ਤੁਰਦਾ, ਸਾਹਿਬਾਂ ਨੂੰ ਆਪਣੇ ਆਸਣ 'ਤੇ ਬਿਠਾ ਕੇ ਚਰਨਾਂ 'ਚ ਬੈਠ ਜਾਂਦਾ। ਜਹਾਂਗੀਰ ਨੇ ਸ਼ਿਕਵਾ ਕੀਤਾ, ਕਹਿਣ ਲੱਗਾ ਮੇਰਾ ਅਦਬ ਕਿਉਂ ਨਹੀਂ ਇੱਦਾਂ ਕਰਦੇ, ਤੁਸੀਂ ਕਾਫਰਾਂ ਦੇ ਗੁਰੂ ਦਾ ਸਨਮਾਨ ਕਰਦੇ ਹੋ। ਉਸ ਸੱਚੇ ਮੁਸਲਮਾਨ ਨੂੰ ਇੱਕ ਹੰਕਾਰੀ ਕਹਿ ਰਿਹਾ। ਕੋਈ ਧਰਮ ਮਾੜਾ ਨਹੀਂ ਹੈ, ਪਰ ਹੰਕਾਰੀ ਅਤੇ ਕੁਕਰਮੀ ਵਿਭਚਾਰੀ ਕਿਤੇ ਵੀ ਜੰਮ ਸਕਦੇ ਆ, ਸਾਧ ਸੰਗਤ ਸਿੱਖਾਂ 'ਚ ਵੀ ਜੰਮ ਸਕਦੇ ਨੇ, ਇਸ ਲਈ ਕਿਸੇ ਨਾਲ ਅਸੀਂ ਨਫ਼ਰਤ ਨਹੀਂ ਕਰਨੀ। ਸੱਚੇ ਮੁਸਲਮਾਨ ਨੂੰ ਮਿਹਣੇ ਮਾਰ ਰਿਹਾ ਜਹਾਂਗੀਰ, ਤੁਸੀਂ ਬਹੁਤ ਮਾੜਾ ਕਰਦੇ ਹੋ। ਅਤੇ ਜੋ ਸਾਈ ਮੀਆਂ ਮੀਰ ਜੀ ਨੇ ਕਿਹਾ ਨਾ ਇਹਨੂੰ ਪੱਲੇ 'ਚ ਬੰਨਿਓ, ਸਾਈ ਜੀ ਕਹਿਣ ਲੱਗੇ ਭੋਲਿਆ ਤੂੰ ਕੇਵਲ ਫਿਰਕੇ ਵੇਖਦਾ, ਮਜ਼ਹਬ ਵੇਖਦਾ, ਚਮੜੀ ਵੇਖਦਾ, ਬੁੱਤ 'ਤੇ ਆਕਾਰ ਵੇਖਦਾ, ਕਿਤੇ ਮੇਰੇ ਵਾਲੀ ਅੱਖ ਨਾਲ ਵੇਖੇ ਅਤੇ ਤੂੰ ਵੀ ਚਰਨਾਂ 'ਤੇ ਡਿੱਗ ਪਏ। ਸਾਈ ਜੀ ਕਹਿੰਦੇ ਮੈਂ ਦੁਨੀਆ ਵਾਸਤੇ ਦੁਆਵਾਂ ਮੰਗਦਾ, ਮੈਂ ਲੁਕਾਈ ਦਾ ਭਲਾ ਮੰਗਦਾ, ਇਲਤਜ਼ਾ ਕਰਦਾ, ਦਰੂਦ ਪੜ੍ਹਦਾ, ਅਤੇ ਜਿਸ ਪਰਵਤਗਾਰ ਦੀ ਦਰਗਾਹ ਵਿੱਚ ਹੱਥ ਅੱਡ ਕੇ ਝੋਲੀ ਫੁਲਾ ਕੇ ਮੈਂ ਲੁਕਾਈ ਦਾ ਭਲਾ ਮੰਗਦਾ, ਉੱਥੇ ਝੋਲੀ 'ਚ ਦਾਤ ਪਾਉਣ ਵਾਲਾ ਜਦੋਂ ਪ੍ਰਗਟ ਹੁੰਦਾ ਨਾ, ਕੋਈ ਹੋਰ ਨਹੀਂ ਹੁੰਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੀ ਹੁੰਦੇ ਆ। ਇਸ ਬਿਰਤੀ ਨਾਲ ਵੇਖਣ ਦਾ ਯਤਨ ਕਰਿਓ ਗੁਰਮੁਖੋ, ਦਾਤਾ ਇੱਕ ਹੈ ਉਹਦੇ ਚਰਨਾਂ ਨਾਲ ਜੁੜ ਜਾਇਓ, ਨਿਸ਼ਚਾ ਅੰਦਰ ਧਾਰਨ ਕਰਕੇ। ਅਤੇ ਇੱਕ ਵਾਰ ਸਾਰੇ ਕਹਿਓ ਗੁਰ ਜੈਸਾ ਨਾ ਹੀ ਕੋ ਦੇਵ, ਗੁਰ ਜੈਸਾ ਕੋਈ ਦਾਤਾ ਨਹੀਂ ਗੁਰੂ ਵਰਗਾ, ਜਿਹਨੇ ਤੁਹਾਡੀਆਂ ਝੋਲੀਆਂ ਭਰਨੀਆਂ ਨੇ ਉਹ ਸਾਰੀ ਲੁਕਾਈ ਦੀਆਂ ਭਰ ਰਿਹਾ, ਉਹਦੇ ਪਿਰਮ ਰਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਵੇਖੋ ਮੇਰੇ ਸਤਿਗੁਰ ਜੀ ਨੇ ਕੈਸਾ ਸਿਧਾਂਤ ਬਖਸ਼ਿਸ਼ ਕੀਤਾ। ਬੜੀ ਪਿਆਰੀ ਜੀ ਇੱਕ ਗਾਥਾ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਸ਼ਬਦ ਦੀ ਸੰਪੂਰਨਤਾ ਕਰਦੇ ਹਾਂ। ਸੱਚੇ ਪਾਤਸ਼ਾਹ ਹਜ਼ੂਰ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਹਾਰਾਜ ਦੀ ਧਰਤੀ 'ਤੇ ਨੇ। ਲੱਲਾ ਬੇਗ ਕਾਬਲ ਦਾ ਜਿਹੜਾ ਗਵਰਨਰ ਸੀ, ਸੂਬਾ ਸੀ, ਉਹਨੂੰ ਜਹਾਂਗੀਰ ਨੇ ਬੜੀ ਵੱਡੀ ਤਾਕਤ ਦੇ ਕੇ ਭੇਜਿਆ। ਮੈਂ ਕੱਲ੍ਹ ਸ਼ਾਮੀ ਜਲੰਧਰ ਕਥਾ ਕਰਦਿਆਂ ਇਹ ਵਿਚਾਰ ਕੀਤੀ ਸੀ ਅਤੇ ਮੈਨੂੰ ਗੁਰਮੁਖਾਂ ਦੇ ਫੋਨ ਆਏ ਕਿ ਇਸ ਗੱਲ ਨੂੰ ਵਿਸਥਾਰ ਦੇ ਨਾਲ ਫਿਰ ਇੱਕ ਵਾਰੀ ਕਹਿਓ, ਮੈਂ ਤਾਂ ਫਿਰ ਸਾਂਝੀ ਕਰਨ ਲੱਗਾ। ਲੱਲਾ ਬੇਗ ਨੇ ਨਾ ਆਪਣੀ ਫੌਜ ਭੇਜਣ ਤੋਂ ਪਹਿਲਾਂ, ਚਾੜਨ ਤੋਂ ਪਹਿਲਾਂ ਆਪਣਾ ਸੂਈਆ ਭੇਜਿਆ, ਇੰਟੈਲੀਜੈਂਸੀ ਦਾ ਆਦਮੀ, ਸਿੱਖਾਂ ਦਾ ਭੇਸ ਬਣਾ ਕੇ ਗਿਆ। ਅਤੇ ਜਦੋਂ ਮਹਾਰਾਜ ਦੀ ਧਰਤੀ ਸਿੱਖਾਂ 'ਚ ਜਾ ਕੇ ਫਿਰਦਾ ਨਾ, ਹਸਨ ਖਾਂ ਇਹਦਾ ਨਾਂ ਸੀ, ਉੱਥੇ ਭਾਈ ਵਿਧੀ ਚੰਦ ਜੀ ਵਰਗੇ ਤਾੜਵੀਆਂ ਅੱਖਾਂ ਵਾਲੇ, ਜਿਹੜੇ ਭੇਸ ਵਟਾਉਣ 'ਚ ਆਪ ਮਾਸਟਰ ਹੋਣ, ਉਹਨਾਂ ਨੂੰ ਕੌਣ ਧੋਖਾ ਦੇ ਜੇ ਭਲਾ? ਵੀ ਜਿਹੜੇ ਵੱਡਿਆਂ ਵੱਡਿਆਂ ਹੰਕਾਰੀਆਂ ਦੀਆਂ ਅੱਖਾਂ ਦੇ ਸਾਹਮਣੇ ਕਰਾਮਾਤਾਂ ਵਰਤਾ ਕੇ ਆ ਜਾਣਾ, ਉਹਨਾਂ ਨੂੰ ਕੌਣ ਧੋਖਾ ਦੇ ਸਕਦਾ ਸੀ? ਅਤੇ ਐਂ ਇੱਕ ਛਿਮਚਨ ਦੀ ਭਾਈ ਵਿਧੀ ਚੰਦ ਜੀ ਤਾੜ ਗਏ, ਉਹਨਾਂ ਨੇ ਪਕੜ ਲਿਆ ਵੀ ਇਹ ਪੱਗ ਨਕਲੀ ਬੰਨੀ ਫਿਰਦਾ, ਪਕੜ ਕੇ ਲੈ ਗਏ। ਅਤੇ ਜੋ ਇਤਿਹਾਸ ਵਿੱਚ ਜ਼ਿਕਰ ਆਉਂਦਾ, ਮੈਂ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ, ਭਾਈ ਵਿਧੀ ਚੰਦ ਜੀ ਨੇ ਅਦਬ ਨਾਲ ਪਹਿਲਾਂ ਕਿਹਾ, ਸਾਡੇ ਗੁਰੂ ਨੇ ਸਿਖਾਇਆ, ਦੁਮਾਲੇ ਦੇਣ ਵਾਲੇ ਸਤਿਗੁਰ ਜੀ ਨੇ ਸਾਨੂੰ ਸਿਖਾਇਆ ਕਿ ਪੱਗ ਦੁਸ਼ਮਣ ਦੀ ਵੀ ਹੋਵੇ ਉਹਦਾ ਵੀ ਸਤਿਕਾਰ ਕਰਨਾ। ਸੱਜਣਾ ਗੁਨਾਹ ਕਰਨ ਵਾਸਤੇ ਆਇਆ, ਹਮਲਾਵਰ ਫੌਜ ਨਾਲੋਂ ਸੂਈਆ ਜ਼ਿਆਦਾ ਖਤਰਨਾਕ ਹੁੰਦਾ, ਹੋ ਸਕਦਾ ਉਨੀ ਫੌਜ ਲੱਖਾਂ ਦੀ ਫੌਜ ਨੁਕਸਾਨ ਨਾ ਕਰੇ ਜਿੰਨਾ ਇੱਕ ਸੂਈਆ ਕਰ ਦੇ। ਅਤੇ ਤੇਰੀ ਹੁਣ ਸਟੈਲ ਸੇਵਾ ਅਤੇ ਸਿੱਖੀ ਤਰੀਕੇ ਨਾਲ ਕਰਾਂਗੇ ਹੀ ਅਸੀਂ, ਪਰ ਪਹਿਲਾਂ ਅਦਬ ਨਾਲ ਆਪਣੀ ਪੱਗ ਆਪ ਸਤਿਕਾਰ ਨਾਲ ਲਾ ਕੇ ਰੱਖ ਲੈ। ਇਹ ਇਤਿਹਾਸ ਦੇ ਬੋਲ ਨੇ। ਹਸਨ ਖਾਂ ਨੂੰ ਕਿਹਾ ਆਪਣੀ ਪੱਗ ਪਹਿਲਾਂ ਸਤਿਕਾਰ ਨਾਲ ਆਪ ਲਾ ਲੈ, ਅਸੀਂ ਦੁਸ਼ਮਣ ਦੀ ਵੀ ਪੱਗ ਨੂੰ ਪੈਰਾਂ 'ਚ ਨਹੀਂ ਰੋਲਦੇ ਹੁੰਦੇ, ਦੁਸ਼ਮਣ ਦੀ ਵੀ ਪੱਗ ਨੂੰ ਹੱਥ ਨਹੀਂ ਪਾਉਂਦੇ। ਇਹ ਸਾਨੂੰ ਸਾਡੇ ਗੁਰੂ ਹਰਗੋਬਿੰਦ ਸਾਹਿਬ ਨੇ ਸਿਖਾਇਆ, ਜਿਹਨੇ ਦਸਤਾਰ ਦਿੱਤੀ ਹੈ ਅਤੇ ਜਿਹਨੇ ਸ਼ਸਤਰ ਦਿੱਤੇ ਹੈ। ਅਸੀਂ ਕਿਉਂ ਨਹੀਂ ਸਿੱਖਿਆ ਭਾਈ? ਅੱਜ ਆਪਣੀ ਕੰਡੀਸ਼ਨ ਵੇਖੋ, ਮੈਂ ਬਹੁਤਾ ਵਿਸਥਾਰ ਨਹੀਂ ਕਰਨਾ, ਕਿਉਂ ਵਖਰੇਵਿਆਂ ਦੀ ਅੱਗ ਵਿੱਚ ਬਲਦੇ ਪਏ ਹਾਂ? ਇਸ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ 'ਚ ਇਹਦੀ ਮਰਿਆਦਾ ਨੂੰ ਪ੍ਰਵਾਨ ਕਰਕੇ ਇਕੱਤਰ ਹੋਈਏ ਅਸੀਂ, ਵਖਰੇਵੇਂ ਛੱਡੀਏ। ਜਦੋਂ ਹਸਨ ਖਾਂ ਨੂੰ ਹਜ਼ੂਰ ਕੋਲ ਲੈ ਕੇ ਗਏ ਅਤੇ ਮਹਾਰਾਜ ਕਹਿਣ ਲੱਗੇ, ਸੱਚ ਬੋਲ, ਸੱਚ ਬੋਲਿਆਂ ਛੁੱਟ ਜਾਈਦਾ, ਜ਼ਿੰਦਗੀ 'ਚ ਝੂਠ ਨਾ ਬੋਲੀ। ਇਹਨੇ ਕਿਹਾ ਜੀ ਮੈਂ ਸੂਈਆਂ ਹਾਂ। ਮਹਾਰਾਜ ਕਹਿਣ ਲੱਗੇ ਇਹਨੂੰ ਛੱਡ ਦਿਓ। ਇਹ ਵਾਪਸ ਗਿਆ ਲੱਲਾ ਬੇਗ ਕੋਲ ਅਤੇ ਲੱਲਾ ਬੇਗ ਨੇ ਪੁੱਛਿਆ, ਸੱਚ ਦੱਸ ਕਿੰਨੀ ਕੁ ਤਾਕਤ ਹੈ, ਕਿੰਨੀ ਕੁ ਫੌਜ ਹੈ, ਜਿੱਤਾਂਗੇ ਅਸੀਂ ਜਾਂ ਉਹ? ਇਹ ਕਹਿਣ ਲੱਗਾ, ਤਾਕਤ ਤਾਂ ਥੋੜ੍ਹੀ ਹੈ, ਫੌਜ ਤਾਂ ਥੋੜ੍ਹੀ ਹੈ, ਪਰ ਜਿੱਤਣਗੇ ਸਤਿਗੁਰੂ। ਕਹਿਣ ਲੱਗਾ ਇਹ ਕੀ ਆਖਦਾ? ਕਹਿੰਦਾ ਜੈਸੇ ਸਿੱਖ ਜ਼ਿੰਦਗੀਆਂ ਵਾਰਨ ਵਾਲੇ ਸਤਿਗੁਰ ਤੋਂ ਆਪਾਂ ਨਿਸ਼ਾਵਰ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਕੋਲ ਨੇ, ਲੱਲਾ ਬੇਗ ਤੇਰੇ ਪਹਾੜੇ ਦੀ ਫੌਜ ਉੱਥੇ ਟੇਕ ਨਹੀਂ ਸਕੇਗੀ। ਇਹ ਸਿੱਖਾਂ ਦੇ ਜਜ਼ਬਾਤ ਨੇ, ਜਿਹੜੇ ਗੁਰਮੁਖੋ ਗੁਰੂ ਤੋਂ ਸਦਾ ਹੀ ਤੱਤਪਰ ਰਹਿੰਦੇ ਆਪਾਂ ਵਾਰਨ ਵਾਸਤੇ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਲੱਲਾ ਬੇਗ ਨੂੰ ਸੱਚ ਦੇ ਬਦਲੇ ਬੜੀਆਂ ਪਦਵੀਆਂ ਦਿੱਤੀਆਂ ਸਨ। ਸੋ ਗੁਰਦੇਵ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ, ਸਿਧਾਂਤ ਦਿੱਤਾ ਅਕਾਲ ਤਖਤ ਸਾਹਿਬ ਦੇ ਰੂਪ 'ਚ, ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਰੂਪ ਵਿੱਚ, ਉਹਨੂੰ ਜ਼ਿੰਦਗੀ 'ਚ ਅਪਣਾਉਣ ਦਾ ਯਤਨ ਕਰੀਏ, ਸਾਡੇ ਸਾਰੇ ਬਖੇੜਿਆਂ ਦਾ ਹੱਲ ਹੋ ਜਾਏਗਾ। ਸੋ ਸੱਚੇ ਪਾਤਸ਼ਾਹ ਜੀ ਦਾ ਜੋ ਅਗਲਾ ਬਚਨ ਵਿਚਾਰ ਕੇ ਸਮਾਪਤੀ ਕਰੀਏ,
ਪੂਰਨ ਪੂਰ ਰਹਿਓ ਕਿਰਪਾ ਨਿਧ, ਕਹੋ ਨਾਨਕ ਮੇਰੀ ਪੂਰੀ ਪਰੀ।
ਫੇਰ ਹੀ ਪੂਰੀਆਂ ਪੈਣੀਆਂ, ਜਿੱਦਣ ਪਰਿਪੂਰਨ ਪਰਮੇਸ਼ਰ ਵੇਖਾਂਗੇ ਸਭ ਜਗ੍ਹਾ ਦੇ ਉੱਤੇ, ਸਾਡੀ ਸੋਚ ਦੇ ਵਖਰੇਵੇਂ ਮੁੱਕਣ ਅਤੇ ਜੋ ਸਤਿਗੁਰੂ ਸਾਨੂੰ ਵਿਖਾ ਰਹੇ ਨੇ ਅਕਾਲ ਨਾਲ ਜੋੜ ਕੇ, ਉਹ ਵੇਖਣ ਦਾ ਯਤਨ ਕਰੀਏ। ਮੈਂ ਜਦੋਂ ਪਰਿਪੂਰਨ ਵਾਹਿਗੁਰੂ ਵੇਖਿਆ ਅਤੇ ਮੇਰੇ ਗੁਰੂ ਨੇ ਮੇਰੀਆਂ ਪੂਰੀਆਂ ਪਾ ਦਿੱਤੀਆਂ। ਅਸੀਂ ਕਹਿੰਦੇ ਹਾਂ ਤੇਰੀਆਂ ਪੂਰੀਆਂ ਨਹੀਂ ਪੈਣੀਆਂ, ਅਤੇ ਪੂਰੀਆਂ ਕਦੋਂ ਪੈਣਗੀਆਂ? ਭਾਵ ਮਿਹਨਤ ਕੀਤੀ ਨੂੰ ਚੋਖਾ ਫਲ ਲੱਗਣਾ, ਇਹਨੂੰ ਕਹਿੰਦੇ ਆ ਪੂਰੀ ਪੈਣੀ। ਜਿੱਦਣ ਪਰਿਪੂਰਨ ਪਰਮੇਸ਼ਰ ਦਿਸਣ ਲੱਗ ਪਿਆ, ਉਦਣ ਤੇਰੀ ਪੂਰੀ ਪਏਗੀ। ਸੋ ਦਇਆ ਕਰਨ ਪਾਤਸ਼ਾਹ, ਆਪ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, PTC ਚੈਨਲ ਵੱਲੋਂ, ਸਮੂਹ ਪ੍ਰਬੰਧ ਵੱਲੋਂ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦ, ਭੁੱਲਾਂ ਬਖਸ਼ਣੀਆਂ। ਪਿਆਰ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੇਖਿਓ ਮੋਹਨ ਸਭ ਕੈ ਸੰਗੇ, ਊਨ ਨਾ ਕਾਹੂ ਸਗਲ ਪਰੀ, ਪੂਰਨ ਪੂਰ ਰਹਿਓ ਕਿਰਪਾ ਨਿਧ, ਕਹੋ ਨਾਨਕ ਮੇਰੀ ਪੂਰੀ ਪਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।